ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ 416-655-2000।
ਸਤਿਨਾਮ ਸ੍ਰੀ ਵਾਹਿਗੁਰੂ,
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 ਸਤਿਨਾਮ ਸ੍ਰੀ ਵਾਹਿਗੁਰੂ।
ਸਤਿਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਾਉ ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਘਰ ਕਮਾਵੇ। ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਚ ਤੱਤ ਵਿਸਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਚਗਰ ਚੁਕਾਵੇ। ਹਰ ਆਪੇ ਪੰਚ ਤੱਤ ਵਿਸਾਰਾ, ਵਿੱਚ ਧਾਤੂ ਪੰਚ ਆਪ ਪਾਵੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਚਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗਿਆਨ ਦੇ ਸਾਗਰ, ਲਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਬੈਰਾੜੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੀ ਪਾਤਸ਼ਾਹੀ ਦੇ ਮੁਖਾਰ ਦਿਨ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਾਓ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਪਿਆਰਿਓ, ਪਰਮਾਤਮਾ ਦਾ ਭਗਤ, ਪਰਮਾਤਮਾ ਦਾ ਸੇਵਕ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ ਕਰਦਾ ਹੈ, ਉਸਨੂੰ ਬੁਰਾ ਵੀ ਕਹਿੰਦਾ ਹੈ, ਤੇ ਉਹ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ। ਕਿਉਂ? ਕਿਉਂਕਿ ਭਗਤ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਵੀ ਕਰ ਰਿਹਾ ਮਾਲਕ ਪ੍ਰਭੂ ਉਹ ਵਾਹਿਗੁਰੂ ਆਪ ਹੀ ਜੀਵਾਂ ਚ ਬੈਠ ਕੇ ਕਰ ਰਿਹਾ, ਉਹ ਆਪ ਹੀ ਹਰੇਕ ਕਾਰ ਕਰ ਰਿਹਾ। ਮਾਲਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਹੈ, ਆਪ ਹੀ ਹਰੇਕ ਵਿੱਚ ਬੈਠਾ ਹੈ ਪਰ ਬੈਠਾ ਬੋਲ ਰਿਹਾ, ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਨਾ ਕਰ ਰਿਹਾ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਗਤ ਜਾਣਦਾ ਕਿ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤੱਤਾਂ ਦਾ ਜਗਤ ਦਾ ਖਲਾਰਾ ਖਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਬੁਲਾਉਂਦਾ ਤੇ ਆਪ ਹੀ ਉਹਦੇ ਅੰਦਰ ਹਰੇਕ ਕਿਸਮ ਦੀ ਖਿੱਚੋ ਤਾਣ ਖਤਮ ਕਰ ਦਿੰਦਾ ਹੈ। ਇਸ ਦੀ ਪਿਆਰਿਓ, ਅਸੀਂ ਸੰਸਾਰ ਤੇ ਕੁਛ ਕਰਮ ਕਮਾਉਣ ਲਈ ਆਏ ਹਾਂ, ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਅਸੀਂ ਉਹ ਕਰਮ ਕਮਾਈਏ, ਨਿੰਦਾ ਚੁਗਲੀ ਈਰਖਾ ਦਵੈਸ਼ ਭਾਵਨਾ, ਕਿਸੇ ਦਾ ਬੁਰਾ ਕਰਨਾ, ਕਿਸੇ ਨੂੰ ਨੀਵਾਂ ਦਿਖਾਉਣਾ, ਕਿਸੇ ਦੀ ਕੀਤੀ ਨੂੰ ਨਾ ਜਾਣਨਾ, ਇਸ ਲਈ ਇਹ ਸਾਰਾ ਗਰ ਵਿੱਚ ਕੱਢ ਕੇ ਬਾਹਰ ਸੁੱਟੀਏ, ਆਪਣੇ ਅੰਦਰ ਨੂੰ ਟਰਾਂਸਪਰੈਂਟ ਸ਼ੀਸ਼ੇ ਤਰ੍ਹਾਂ ਸਾਫ਼ ਕਰਕੇ ਉਸਦੇ ਅੰਦਰ ਨਾਮ ਜਲ ਸਿੰਚੀਏ, ਤਾਂ ਕਿ ਪਿਆਰੋ ਸਾਡਾ ਮਨੁੱਖਾ ਜਨਮ ਸਫਲਾ ਹੋਵੇ, ਸਾਡੇ ਲੋਕ ਸੁਖੀ ਪਰਲੋਕ ਛੇਲੇ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਚ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ।
ਰੇਡੀਓ ਖਬਰ ਸਾਹਿਬ ਦੇ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਿੱਘਾ ਸਵਾਗਤ ਅਤੇ ਜੀ ਆਇਆਂ ਨੂੰ। ਤੁਸੀਂ 770 AM ਦੇ ਨਾਲ ਇਸ ਵਕਤ ਜੁੜੇ ਹੋ ਰਹੇ, ਇਸ ਵਕਤ ਸਮਿਆਂ ਦੇ ਅਕੋਰਡਿੰਗ 8 ਵਜੇ ਤੋਂ ਲੈ ਕੇ 10 ਵਜੇ ਤੱਕ ਰੇਡੀਓ ਪ੍ਰੋਗਰਾਮ ਖਬਰਸਾਰ ਦੀ ਵਾਰੀ ਹੁੰਦੀ ਹੈ ਜੀ। ਖਬਰਸਾਰ ਖਬਰਾਂ ਦੇ ਨਾਲ ਭਰਪੂਰ ਬਹੁਤ ਸਾਰੀਆਂ ਖਬਰਾਂ ਤੇ ਤੁਹਾਨੂੰ ਅਪਡੇਟ ਕੀਤਾ ਜਾਂਦਾ ਹੈ। ਕੁਝ ਲੋਕਲ ਮੁੱਦੇ ਹੁੰਦੇ ਨੇ, ਕੈਨੇਡੀਅਨ, ਨੈਸ਼ਨਲ, ਇੰਟਰਨੈਸ਼ਨਲ, ਪੰਜਾਬ ਭਾਰਤ ਦੇ ਮਸਲਿਆਂ ਤੇ ਵੀ ਚਰਚਾ ਕੀਤੀ ਜਾਂਦੀ ਹੈ। 8 ਤੋਂ 9 ਜਿਹੜਾ ਪ੍ਰੋਗਰਾਮ ਹੁੰਦਾ ਹੈ ਵਿਸ਼ੇਸ਼ ਤੌਰ ਤੇ ਉਸ ਸ਼ੁਰੂਆਤ ਜਿਹੜੀ ਰੇਡੀਓ ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਪਹਿਲਾਂ ਉਸ ਮਾਲਕ ਸੱਚੇ ਪਾਤਸ਼ਾਹ ਪਰਵਤਗਾਰ ਦਾ ਓਟ ਤੇ ਆਸਰਾ ਲੈ ਕੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਗੁਰੂ ਨਾਨਕ ਨਿਸ਼ਕਾਮ ਸੇਵਾ ਸੈਂਟਰ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੁਕਮਨਾਮਾ ਅਤੇ ਉਨ੍ਹਾਂ ਦੇ ਪਵਿੱਤਰ ਭਾਵਰਤ ਸਰਵਣ ਕਰਕੇ ਕੀਤੀ ਜਾਂਦੀ ਹੈ। ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਉਸ ਮਾਲਕ ਸੱਚੇ ਪਾਤਸ਼ਾਹ ਅੱਗੇ ਕੀਤੀ ਜਾਂਦੀ ਹੈ ਤੇ ਰੇਡੀਓ ਪ੍ਰੋਗਰਾਮ ਖਬਰਸਾਰ ਦੀ ਸ਼ੁਰੂਆਤ ਹੁੰਦੀ ਹੈ। ਰੇਡੀਓ ਪ੍ਰੋਗਰਾਮ ਖਬਰਸਾਰ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ ਜੀ। 8:06 ਦਾ ਸਮਾਂ ਇਸ ਵਕਤ ਹੋ ਚੁੱਕਿਆ ਜੀ, ਔਰ 8:15 ਦੇ ਤਕਰੀਬਨ ਜਿਹੜੀ ਤਜਿੰਦਰ ਫਤਿਹਪੁਰ ਜੀ ਦੇ ਨਾਲ ਪੰਜਾਬ ਭਾਰਤ ਦੇ ਮਸਲਿਆਂ ਤੇ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਵਿਸ਼ੇਸ਼ ਤੌਰ ਤੇ 9:45 ਤੱਕ, ਫਿਰ 9:45 ਤੋਂ 9 ਵਜੇ ਤੱਕ ਸਵਰਨਜੀਤ ਮੋਗਾ ਜੀ ਜਿਹੜੇ ਨੇ ਉਹ ਆਪਣੇ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੁੰਦੇ ਨੇ ਤੇ 9 ਤੋਂ 10 ਕੈਨੇਡੀਅਨ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ। 9 ਵਜੇ ਦੀ ਸ਼ੁਰੂਆਤ ਜਿਹੜੀ ਹੈ ਗੁਰਪ੍ਰੀਤ ਭਾਜੀ ਦੇ ਨਾਲ ਸਪੋਰਟ ਸੈਕਸ਼ਨ ਕੋਰੋਨਾ ਵਾਇਰਸ ਦੇ ਨੰਬਰ ਅਪਡੇਟ ਕਰਕੇ ਕੀਤੀ ਜਾਂਦੀ ਹੈ। ਉਸ ਤੋਂ ਉਪਰੰਤ ਜਿਹੜੀਆਂ ਖਬਰਾਂ ਨੇ ਲੋਕਲ ਕੈਨੇਡੀਅਨ ਮੁੱਦਿਆਂ ਤੇ ਖਬਰ ਜਿਹੜੀ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ। ਸੋ ਜ਼ਰੂਰ ਤੁਸੀਂ ਵੀ ਕਿਸੇ ਵੀ ਸੈਗਮੈਂਟ ਦੇ ਵਿੱਚ ਆਪਣੀ ਸ਼ਮੂਲੀਅਤ, ਆਪਣਾ ਹਿੱਸਾ, ਆਪਣਾ ਸਹਿਯੋਗ, ਆਪਣਾ ਯੋਗਦਾਨ ਪਾਉਣਾ। ਸਟੂਡੀਓ ਦਾ ਨੰਬਰ 416-617-1778 ਤੇ ਤੁਸੀਂ ਸੰਪਰਕ ਕਰਨਾ। ਇਸ ਵਕਤ ਤਾਪਮਾਨ ਦੀ ਆਪਾਂ ਜੇਕਰ ਗੱਲ ਕਰ ਲਈਏ, 13 ਡਿਗਰੀ ਦੇ ਆਸ ਪਾਸ ਦਾ ਤਾਪਮਾਨ ਦੱਸਿਆ ਜਾ ਰਿਹਾ। ਇਸ ਵਕਤ ਆਸਮਾਨ ਦੇ ਵਿੱਚ ਧੁੱਪ ਜਿਹੜੀ ਉਹ ਬਹੁਤ ਸੋਹਣੀ ਲੱਗੀ, ਤਾਪਮਾਨ ਘਟਣਾ ਸ਼ੁਰੂ ਹੋ ਗਿਆ ਔਰ ਜਿਹੜੇ ਡੇ ਟਾਈਮ ਜਿਹੜਾ ਉਹ ਵੀ ਘਟਣਾ ਸ਼ੁਰੂ ਹੋ ਗਿਆ। ਸੂਰਜ ਜਿਹੜਾ ਉਹ ਅੱਜ 6:44 ਤੇ ਚੜਿਆ ਸੀ ਔਰ ਸ਼ਾਮ ਨੂੰ 7:51 ਤੇ ਜਿਹੜਾ ਸੂਰਜ ਛਿਪੇਗਾ। ਆਉਂਦੇ ਦਿਨ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਨੂੰ ਤਾਪਮਾਨ 22 ਤੋਂ ਲੈ ਕੇ 24 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਤੇ ਆਉਂਦਾ ਮੂਹਰਲਾ ਹਫ਼ਤਾ ਜਿਹੜਾ ਤਾਪਮਾਨ ਇਸੇ ਤਰ੍ਹਾਂ 23-24 ਡਿਗਰੀ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਵਿੱਚੋਂ ਵਿੱਚੋਂ ਜਿਹੜੀ ਹਲਕੀ ਹਲਕੀ ਬਾਰਿਸ਼ ਜਿਹੜੀ ਆ ਆਉਂਦੇ ਮੂਹਰਲੇ ਹਫ਼ਤੇ ਹੁੰਦੀ ਰਹੇਗੀ। ਹਵਾ ਦੀ ਰਫ਼ਤਾਰ 14 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ, ਤਾਪਮਾਨ ਇਸ ਵਕਤ 12 ਡਿਗਰੀ ਹੀ ਮਹਿਸੂਸ ਹੋ ਰਿਹਾ ਹੈ। ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਹੋਮ ਲਾਈਫ ਸਿਲਵਰ ਸਿਟੀ। ਹੋਮ ਲਾਈਫ ਸਿਲਵਰ ਸਿਟੀ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ 905-913-8500। ਆਲ ਕਾਇਨ ਇੰਸ਼ੋਰੈਂਸ ਤੋਂ ਸਿਮਰਨ ਜੀ ਦਾ ਨੰਬਰ 416-994-72-72 ਔਰ ਸਟਾਈਨਮੈਨ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬਾਬੀ ਸਿੱਧੂ ਜੀ 647-539-3020। ਔਰ ਵਿੱਚੋਂ ਵਿੱਚੋਂ ਸਾਡੇ ਜਿਹੜੇ ਨੇ ਸਪੋਂਸਰ ਨੇ ਉਹ ਵੀ ਆਪਣੀ ਹਾਜ਼ਰੀ ਲਗਵਾਉਂਦੇ ਰਹਿਣਗੇ, ਆਪਣਾ ਸੰਦੇਸ਼ਾ, ਆਪਣਾ ਮੈਸੇਜ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ, ਉਹ ਵੀ ਆਪਣਾ ਜਿਹੜਾ ਸੰਦੇਸ਼ਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਹਿਣਗੇ। ਬੜੀ ਜਲਦੀ ਜਗਦੀਸ਼ ਭਾਅ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ। ਅੱਜ ਉਹ ਸੈਲਫੋਨ ਦੇ ਰਾਹੀਂ ਘਰ ਤੋਂ ਹੀ ਪ੍ਰੋਗਰਾਮ ਕਰਨਗੇ, ਬੜੀ ਜਲਦੀ ਉਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਉਹ ਕਰਾਂਗੇ।
जी यानी मॉर्गेजेस के मयंक भटनागर जी, हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702-VAE लाइसेंस नंबर 10394।
ट्रिपल ए लैंडस्केपिंग हुण समर आ गईयां हन अपने घर दे फ्रंट नु नवा का लगवा के घर दी सुंदरता नु होर वधाओ एक ही नाम याद रखो ट्रिपल ए लैंडस्केपिंग ए जड़ी बूटियां तो छुटकारा पाउण विच भी मदद करदे हन अज ही इन्हां नु कॉल करो अते पुराना खराब होया का हटा के नवा का लगवाओ 100% ग्रीन ग्रास ए टॉप सेल राही एरिया नु ग्रेड अते लेवल भी करदे हन बेस्ट क्वालिटी फॉर द लोएस्ट प्राइस अज ही कॉल करो 647-784-1213 647-784-1213 ट्रिपल ए लैंडस्केपिंग
ਸਾਲਾਂ ਬਾਅਦ ਆਟੋ ਇੰਸ਼ੋਰੈਂਸ ਦੀ ਕਿਸ਼ਤ ਵਾਕਈ ਸਸਤੀ ਹੋ ਜਾਂਦੀ ਹੈ
ਅਸੀਂ ਹਰਪ੍ਰੀਤ ਭਮਰਾ ਨੂੰ ਕਾਲ ਮਿਲਾਣੀ ਹੈ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੀ ਡੀਲ ਸਸਤੇ ਰੇਟਾਂ ਤੇ ਹੋ ਜਾਣੀ ਹੈ ਹਰ ਤਰ੍ਹਾਂ ਦੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੀਆਂ ਬੈਸਟ ਡੀਲਸ ਲੈਣ ਲਈ
15 ਸਾਲਾਂ ਦੇ ਤਜਰਬੇ ਵਾਲੇ ਹਰਪ੍ਰੀਤ ਭਮਰਾ ਤੋਂ ਕਰਵਾਓ ਸਮਾਲ ਆਫਿਸ ਸਟੂਡੈਂਟ ਰੈਂਟਲ ਪ੍ਰਾਪਰਟੀ ਰੈਸਟੋਰੈਂਟ ਕੈਫੇ ਸੈਲੂਨ ਲਾਈਫ ਵਿਜ਼ਿਟਰ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਉਹ ਵੀ ਵਾਜਬ ਕੀਮਤਾਂ ਉੱਪਰ
ਹਰਪ੍ਰੀਤ ਭਮਰਾ ਨੂੰ ਕਾਲ ਮਿਲਾਓ 416-795-9935
ਭਾਜੀ ਇੰਨਾ ਸੋਹਣਾ ਮਾਡਰਨ ਘਰ ਕਿੱਥੋਂ ਬਣਵਾਇਆ ਏ
ਇਹ ਸਿਰਫ ਅਜੇ ASR ਗਰੁੱਪ ਤੋਂ ਰੈਨੋਵੇਟ ਹੀ ਕਰਵਾਇਆ ਏ
ਕੰਸਟਰਕਸ਼ਨ ਤੇ ਰੈਨੋਵੇਸ਼ਨ ਦੀ ਦੁਨੀਆ ਦਾ ਭਰੋਸੇ ਤੇ ਵਿਸ਼ਵਾਸ ਵਾਲਾ ਨਾਮ ASR ਗਰੁੱਪ ਲਿਮਿਟਿਡ ASR ਗਰੁੱਪ ਲਿਮਿਟਿਡ ਕੰਸਟਰਕਸ਼ਨ ਔਰ ਰੈਨੋਵੇਸ਼ਨ ਦੀਆਂ ਬੈਸਟ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਪੂਰੇ GTA ਵਿੱਚ
ਕਰਵਾਓ ਸਾਈਡ ਐਂਟਰੈਂਸ ਡਰਾਈਵੇ ਕੰਕਰੀਟ ਬੇਸਮੈਂਟ ਕਸਟਮ ਬਾਥ ਕਿਚਨ ਵਰਕ ਕਮਰਸ਼ੀਅਲ ਯੂਨਿਟ ਫ੍ਰੀ ਐਸਟੀਮੇਟ ਲਈ ਵਿਜ਼ਿਟ ਕਰੋ 647-540-1300
647-546-1300
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ ਨਵਾਂ ਯੂਜ਼ਡ ਟਰੱਕ ਲੈਣਾ ਆ ਗੱਲ ਕੀ ਭਾਵੇਂ ਟ੍ਰੇਲਰ ਹੋਵੇ ਨਿਊ ਜਾਂ 올ਡ ਇਕੁਇਪਮੈਂਟ ਕੰਸਟਰਕਸ਼ਨ ਲੋਨ ਪ੍ਰਾਈਵੇਟ ਫੰਡਸ ਚਾਹੀਦੇ ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ 2 ਘੰਟਿਆਂ ਵਿੱਚ ਅਪਰੂਵਲ ਲਵੋ ਆਹੋ ਜੀ ਗੌਰਵ ਕੁਮਾਰ ਫੋਨ ਹੀ ਤਾਂ ਲਾਉਣਾ ਆ 647-409-7501 ਗੌਰਵ ਕੁਮਾਰ ਫੰਡਿੰਗ ਮੇਡ ਕੁਇਕ ਐਂਡ ਈਜ਼ੀ
ਯਾਰ ਕਰੋ ਲੋਕੇਸ਼ਨ ਫਿਰ ਕਦੇ ਦੂਜੀ ਲੋਕੇਸ਼ਨ ਹਰ ਪਾਸੇ ਧਿਆਨ ਰੱਖਣਾ ਪੈਂਦਾ
ਘਰ ਦਫ਼ਤਰ ਦੀ ਚਿੰਤਾ ਮਕਾਓ ਟੈਕ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ
ਬੈਸਟ ਕੰਸਲਟੇਸ਼ਨ ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ ਟੈਕ ਸਪਿਰਿਟ ਕਾਲ ਕਰੋ 905-621-4100 ਯਾਨੀ 905-621-4100
ਯੂਨਿਟ 7-8770 ਦ ਗੋਲ ਰੋਡ Brampton. Visit www.techspirit.ca.
ਜਹਾਨੋ ਉਸ ਨਗਰ ਵੱਲ ਦੂਰ ਕੁੜੇ ਮਨ ਮੰਦਿਰ ਵਿੱਚ ਸਿਆਹ ਹਨੇਰਾ ਕਰੀਏ ਨੂਰੋ ਨੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਅੱਜ ਚੱਲੀਏ ਤੁਰ ਚੱਲੀਏ ਜਹਾਨੋ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਅੱਜ ਚੱਲੀਏ ਤੁਰ ਚੱਲੀਏ ਨਗਰ ਵੱਲ ਦੂਰ ਕੁੜੇ ਉਸ ਨਗਰ ਦਰਬਾਨ ਸਖਤ ਕੁਝ ਨਾ ਲੈ ਜਾਣ ਨਹੀਂ ਦਿੰਦੇ ਹੋਮੇ ਦੀ ਪੰਡ ਬਾਹਰ ਲਵਾ ਲੈਣ ਅੰਦਰ ਲਿਆਉਣ ਨਹੀਂ ਦਿੰਦੇ ਉਸ ਨਗਰ ਦਰਬਾਨ ਸਖਤ ਕੁਝ ਨਾ ਲੈ ਜਾਣ ਨਹੀਂ ਦਿੰਦੇ ਹੋਮੇ ਦੀ ਪੰਡ ਬਾਹਰ ਲਵਾ ਲੈਣ ਅੰਦਰ ਲਿਆਉਣ ਨਹੀਂ ਦਿੰਦੇ ਇਹ ਗੱਠੜੀ ਪਾਰ ਸਿਰੇ ਤੇ ਲਾ ਕੇ ਸੁੱਟ ਗੁਮਾਨ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਅੱਜ ਚੱਲੀਏ ਤੁਰ ਚੱਲੀਏ ਫਰਕ ਹੋਵੇ ਨਾ ਚੱਕਰ ਪੁੰਨ ਪਲੀਤਾਂ
ਦੇ WTOR 770 ਤੋਂ ਪ੍ਰੋਗਰਾਮ ਖਬਰ ਸਾਰਾ ਨਜ਼ਰ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ। ਮੈਂ ਜਗਦੀਪ ਸਿੰਘ ਗਰੇਵਾਲ ਤੇ ਸਾਰਿਆਂ ਦੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿਚ ਹਾਜ਼ਰ। ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਅੱਜ ਦੇ ਇਸ ਪ੍ਰੋਗਰਾਮ ਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ। ਉਮੀਦ ਕਰਦੇ ਹਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਨੂੰ ਖੂਬ ਇੰਜੋਏ ਕਰੋਗੇ ਔਰ ਇਸ ਦੇ ਨਾਲ ਨਾਲ ਅਗਰ ਕੋਈ ਤੁਹਾਡੇ ਮਨ ਚ ਵਿਚਾਰ ਕੋਈ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਆਫ ਏਅਰ ਔਨ ਏਅਰ ਆਫ ਏਅਰ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਔਨ ਏਅਰ 416-620-1778 ਸਟੂਡੀਓ ਦਾ ਨੰਬਰ ਹੈ। ਅੱਜ ਦਾ ਗੁੱਡ ਮਾਰਨਿੰਗ ਦਾ ਮੈਸੇਜ ਤੁਹਾਡੇ ਨਾਲ ਸਾਂਝਾ ਕਰਕੇ ਆਪਾਂ ਰਾਈਟ ਵੇ ਜਾਵਾਂਗੇ ਤੇਜਿੰਦਰ ਫਤਿਹਪੁਰ ਹੁਣਾਂ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਨਾਲ ਲਾਈਨ ਮਿਲੇਗੀ ਆਪਣੀ। ਅੱਜ ਦੇ ਗੁੱਡ ਮਾਰਨਿੰਗ ਦੇ ਮੈਸੇਜ ਦੇ ਵਿੱਚ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਲੈ ਕੇ ਭੇਜਿਆ ਗਿਆ ਕਿ ਤੁਹਾਡਾ ਦਿਮਾਗ ਤੁਹਾਡਾ ਮਨ ਇੱਕ ਐਸੀ ਚੁੰਬਕ ਦੀ ਤਰ੍ਹਾਂ ਜੇਕਰ ਤੁਸੀਂ ਇਹ ਸੋਚੋਗੇ ਕਿ ਰੱਬ ਨੇ ਸਾਡੇ ਤੇ ਕਿੰਨੀਆਂ ਮਿਹਰਾਂ ਕੀਤੀਆਂ ਨੇ ਤਾਂ ਤੁਹਾਡੇ ਤੇ ਮਿਹਰਾਂ ਹੀ ਹੋਣਗੀਆਂ। ਜੇਕਰ ਤੁਸੀਂ ਇਹ ਸੋਚੋਗੇ ਕਿ ਤੁਹਾਡੀ ਜ਼ਿੰਦਗੀ 'ਚ ਕਿੰਨੀਆਂ ਸਮੱਸਿਆਵਾਂ ਨੇ ਤਾਂ ਫਿਰ ਤੁਹਾਨੂੰ ਸਮੱਸਿਆਵਾਂ ਹੀ ਦਿਖਣਗੀਆਂ। ਸੋ ਦਿਮਾਗ ਇੱਕ ਚੁੰਬਕ ਹੈ, ਜੋ ਸੋਚਦੇ ਹੋ ਉਹੀ ਤੁਹਾਡੇ ਵੱਲ ਨੂੰ ਤੁਰਿਆ ਆਉਂਦਾ, ਉਸੇ ਨੂੰ ਹੀ ਤੁਹਾਡਾ ਮਨ ਖਿੱਚੀ ਤੁਰਿਆ ਆਉਂਦਾ। ਜੋ ਤੁਹਾਡੇ ਮਨ 'ਚ ਵਿਚਾਰ ਚੱਲਦੇ ਨੇ, ਜੋ ਤੁਹਾਡੇ ਮਾਇੰਡ ਦੇ ਵਿੱਚ ਥੋਟ ਚੱਲਦੇ ਨੇ, ਉਹੋ ਜਿਹਾ ਹੀ ਕੁਛ ਤੁਹਾਡੇ ਵੱਲ ਨੂੰ ਖਿੱਚਿਆ ਤੁਰਿਆ ਆਉਂਦਾ। ਜੇ ਸੋਚਦੇ ਹੋ ਕਿ ਰੱਬ ਦੀਆਂ ਸਾਡੇ ਤੇ ਬਹੁਤ ਮਿਹਰਾਂ ਨੇ ਕਿ ਅਸੀਂ ਚੰਗੇ ਭਲੇ ਹਾਂ, ਅਸੀਂ ਤੁਰੇ ਫਿਰਦੇ ਹਾਂ, ਸਾਡੇ ਪਾਸ ਆਹ ਕੁਛ ਹੈਗਾ, ਤੇ ਉਹੀ ਕੁਛ ਫਿਰ ਤੁਹਾਡੇ ਵੱਲ ਨੂੰ ਖਿੱਚਿਆ ਤੁਰਿਆ ਆਉਂਦਾ। ਜੇ ਤੁਸੀਂ ਸਮੱਸਿਆਵਾਂ ਬਾਰੇ ਸੋਚਣ ਲੱਗ ਜਾਂਦੇ ਹੋ ਤੇ ਫਿਰ ਤੁਹਾਡੇ ਵੱਲ ਸਮੱਸਿਆਵਾਂ ਹੀ ਖਿੱਚੀਆਂ ਜਾਂਦੀਆਂ ਨੇ। ਸੋ ਮਨ ਦੇ ਵਿਚਾਰ, ਮਨ ਦੇ ਉੱਤੇ ਜਿੱਤ ਜ਼ਰੂਰੀ ਹੈ, ਮਨ ਜਿੱਤੇ ਜਗ ਜੀਤ ਹੈ। ਔਰ ਅੱਜ ਦੇ ਇਸ ਗੁੱਡ ਮਾਰਨਿੰਗ ਮੈਸੇਜ ਦੇ ਨਾਲ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ। ਗੁੱਡ ਮਾਰਨਿੰਗ ਟੂ ਐਵਰੀਵਨ ਆਊਟ ਦੇਅਰ ਹੋਮ ਲਾਈਫ ਯੂਨੀਵਰਸਿਟੀ ਦੇ ਵਿਹਾਪ ਦੇ ਉੱਤੇ ਤੇ ਨਾਲ ਦੀ ਨਾਲ ਤੁਹਾਡੇ ਵਿਹਾਪ ਦੇ ਉੱਤੇ ਹੋਮ ਲਾਈਫ ਯੂਨੀਵਰਸਿਟੀ ਦੇ ਸਾਰੇ ਹੀ ਐਸੋਸੀਏਟਸ ਨੂੰ, ਬ੍ਰੋਕਰਸ ਨੂੰ, ਸੇਲਸ ਪਰਸਨ ਨੂੰ, ਸਭ ਨੂੰ, ਸਟਾਫ ਨੂੰ, ਸਭ ਨੂੰ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਤੇ ਗੁੱਡ ਮਾਰਨਿੰਗ ਟੂ ਐਵਰੀਵਨ ਆਊਟ ਦੇਅਰ। ਪ੍ਰੋਗਰਾਮ ਦਾ ਅਗਲਾ ਸੈਗਮੈਂਟ ਹੁੰਦਾ ਹੈ ਸਾਡਾ ਦ ਅਨਮਿਊਟ। ਦ ਅਨਮਿਊਟ ਚੈਨਲ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ, ਔਰ ਇਸ ਦੇ ਉੱਤੇ ਲੇਟੈਸਟ ਪੰਜਾਬ ਦੀਆਂ ਖਬਰਾਂ, ਇੰਟਰਵਿਊ ਵੱਖ ਵੱਖ ਲੋਕਾਂ ਦੇ ਨਾਲ ਸੁਣ ਸਕਦੇ ਹੋ, ਦੇਖ ਸਕਦੇ ਹੋ। ਔਰ ਅਸੀਂ ਇਹ 8:15 ਤੋਂ ਲੈ ਕੇ 9:45 ਤੱਕ ਅੱਧਾ ਘੰਟਾ ਤੇਜਿੰਦਰ ਫਤਿਹਪੁਰ ਨਾਲ ਪੰਜਾਬ ਦੀਆਂ ਖਬਰਾਂ, ਭਾਰਤ ਦੀਆਂ ਖਬਰਾਂ ਦੇ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਔਰ ਇਸ ਗੱਲਬਾਤ ਦੇ ਵਿੱਚ ਤੁਸੀਂ ਹਿੱਸਾ ਲੈਣਾ ਹੈ 416-620-1778 ਸਟੂਡੀਓ ਨੰਬਰ ਹੈ, 416-620-1778 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਬਰੈਂਪਟਨ ਦੇ ਵਿੱਚ ਪੀਟਰ ਰੋਬਰਟਸਨ ਅਤੇ ਟੋਰਬਮ ਦੇ ਏਰੀਏ ਦੇ ਵਿੱਚ 4 ਬੈਡਰੂਮ ਦਾ ਘਰ ਹੈ, 2 ਬੈਡਰੂਮ ਦੀ ਫਿਨਿਸ਼ ਬੇਸਮੈਂਟ ਹੈ, 6 ਕਾਰਾਂ ਦੀ ਪਾਰਕਿੰਗ ਹੈ ਔਰ ਬੜੀ ਵਧੀਆ ਲੋਟ ਹੈ, ਬਿਲਕੁਲ ਸਿਵਿਕ ਹਾਸਪਿਟਲ ਦੇ ਮਗਰਲੇ ਪਾਸੇ ਨਾਲ, ਬਿਲਕੁਲ ਉਸ ਤੋਂ ਵਾਕਿੰਗ ਡਿਸਟੈਂਸ ਦੇ ਉੱਤੇ, ਬਹੁਤ ਹੀ ਢੁਕਵੀਂ ਲੋਕੇਸ਼ਨ ਦੇ ਉੱਤੇ, ਲੈਂਡਸਕੇਪ ਬਹੁਤ ਸੋਹਣੀ ਆ, ਲੋਟ ਬਹੁਤ ਵਧੀਆ ਆ। ਇੱਕ ਵਾਰ ਇਹ ਘਰ ਨੂੰ ਜ਼ਰੂਰ ਦੇਖੋ, ਅੱਜ ਇਸ ਘਰ ਨੂੰ MLS ਦੇ ਉੱਤੇ ਵੀ ਪਾ ਦਿੱਤਾ ਗਿਆ ਹੈ। ਔਰ ਤੁਸੀਂ ਕਾਲ ਕਰ ਲਓ ਜਸਤੂਰ ਨੂੰ 647-242-8667, 647-242-8667, 647-242-8667 ਦੇ ਉੱਤੇ ਕਾਲ ਕਰ ਲੈਣੀ ਹੈ ਜਸਤੂਰ ਨੂੰ ਹੁਣੇ ਹੀ, 647-242-8667। ਜੇਕਰ ਤੁਹਾਡੇ ਪਾਸ ਕੋਈ ਲੋਟ ਹੈ 2 ਏਕੜ ਤੋਂ ਲੈ ਕੇ 10 ਏਕੜ ਤੱਕ ਦੀ ਕੈਲੇਡਨ ਦੇ ਵਿੱਚ, ਜਿਹਦੇ 'ਚ ਇੱਕ ਘਰ ਬਣਨ ਦੀ ਪਲੈਨਿੰਗ ਹੋਵੇ, ਸਿੰਗਲ ਡਿਵੈਲਿੰਗ ਵਾਲੀ ਲੋਟ ਹੋਵੇ, ਵੇਚਣਾ ਚਾਹੁੰਦੇ ਹੋ, ਕਾਲ ਕਰ ਲਓ ਜਸਤੂਰ ਨੂੰ 647-242-8667 ਦੇ ਉੱਤੇ। ਜੇਕਰ ਕੋਈ ਹੋਰ ਪ੍ਰੋਪਰਟੀ ਤੁਸੀਂ ਵੇਚਣੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੀ ਟੀਮ ਨੂੰ ਮੌਕਾ ਦਿਓ। ਮੇਰਾ ਨੰਬਰ 416-970-5005, 416-970-5005, ਜਸਤੂਰ ਨੂੰ ਕਾਲ ਕਰ ਲੈਣੀ ਤੁਸੀਂ 647-242-8667 ਦੇ ਉੱਤੇ। ਔਰ ਇਸ ਵੀਕਐਂਡ ਦੇ ਉੱਤੇ ਤੁਸੀਂ ਘਰ ਦੇਖਣਾ ਆ ਜਾਂ ਫਿਰ ਅੱਜ ਤੁਸੀਂ ਇਹ ਘਰ ਦੇਖਣਾ ਹੈ ਟੋਰਬੋ ਮੈਂ ਪੀਟਰ ਰੋਬਰਟਸਨ ਦੇ ਉੱਤੇ, ਕਾਲ ਕਰ ਲੈਣਾ ਜਸਤੂਰ ਨੂੰ 647-242-8667 ਦੇ ਉੱਤੇ। ਔਰ ਤੇਜਿੰਦਰ ਫਤਿਹਪੁਰ ਸਾਡੇ ਨਾਲ ਜੁੜ ਚੁੱਕੇ ਨੇ, ਤੇਜਿੰਦਰ ਸਵਾਗਤ ਦਾ ਪ੍ਰੋਗਰਾਮ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਬਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ ਜੀ। ਪਹਿਲਾਂ ਆਪਾਂ ਮੇਨ ਖਬਰਾਂ ਤੇ ਜਿਹੜੇ ਇਸ਼ੂ ਚੱਲ ਰਹੇ ਨੇ ਪੰਜਾਬ 'ਚ ਉਹ ਮੋਟੇ ਮੋਟੇ ਸਾਂਝੇ ਕਰ
ਜੀ। ਬਿਲਕੁਲ, ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਹਰੀਸ਼ ਰਾਵਤ ਨੇ ਬਿਆਨ ਦਿੱਤਾ ਹੈ ਤੇ ਕੈਬਨਿਟ 'ਚ ਫੇਰ ਬਦਲ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ। ਤੇ ਉਧਰ ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤੀ ਵਧਾ ਦਿੱਤੀ ਹੈ, ਕੁਝ ਨਵੇਂ ਦਿਸ਼ਾ ਨਿਰਦੇਸ਼ ਨੇ ਉਹ ਜਾਰੀ ਕੀਤੇ ਨੇ ਤੇ ਪੰਜਾਬ ਚ ਖਸਖਸ ਦੀ ਖੇਤੀ ਦੀ ਹਮਾਇਤ ਚ ਅੱਜ ਫੇਰ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਵਿਧਾਇਕ ਲੁਧਿਆਣਾ ਤੋਂ ਉਹਨਾਂ ਨੇ ਬਿਆਨ ਜਾਰੀ ਕੀਤਾ ਤੇ ਕੱਲ ਨੂੰ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਹੋਵੇਗਾ। ਕਾਂਗਰਸੀ ਵਿਧਾਇਕਾਂ ਨੂੰ ਹਾਜ਼ਰ ਹੋਣ ਲਈ ਵਿਪ ਜਾਰੀ ਕੀਤਾ ਗਿਆ ਤੇ ਕਿਸਾਨਾਂ ਦੀ ਆੜ ਚ ਵਿਰੋਧੀ ਧਿਰਾਂ ਹਮਲੇ ਕਰਵਾ ਰਹੀਆਂ ਨੇ। ਇਹ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਿੱਤਾ ਤੇ ਉਧਰ ਮੋਗਾ ਤੋਂ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਉਮੀਦਵਾਰ ਐਲਾਨਿਆ ਤੇ ਪੰਜਾਬ ਚ ਪੰਜਾਬ ਕੈਬਨਿਟ ਚ ਫੇਰ ਬਦਲ ਨੂੰ ਲੈ ਕੇ ਕੈਪਟਨ ਦੇ ਮੀਡੀਆ ਸਲਾਹਕਾਰ ਨੇ ਵੀ ਇੱਕ ਟਵੀਟ ਕੀਤਾ ਤੇ ਦਿੱਲੀ ਤੋਂ ਖਾਲੀ ਹੱਥ ਵਾਪਸ ਪਰਤੇ ਨੇ ਨਵਜੋਤ ਸਿੰਘ ਸਿੱਧੂ। ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਨਹੀਂ ਹੋ ਸਕੀ ਤੇ ਸਿੱਧੂ ਤੇ ਕੈਪਟਨ ਦੇ ਨਾਲ ਅਗਲੇ ਦੌਰ ਚ ਹੋਵੇਗੀ ਸਾਂਝੀ ਬੈਠਕ। ਇਹ ਅੱਜ ਹਰੀਸ਼ ਰਾਵਤ ਹੋਰਾਂ ਦਾ ਇੱਕ ਹੋਰ ਬਿਆਨ ਆਇਆ ਤੇ ਉਧਰ ਜਲਿਆਂਵਾਲੇ ਬਾਗ ਚ ਢਹਿ ਢੇਰੀ ਕੀਤੇ ਗਏ ਵਿਰਾਸਤੀ ਢਾਂਚੇ ਤੇ ਉੱਠਣ ਲੱਗੇ ਨੇ ਸਵਾਲ ਤੇ ਤਲਵੰਡੀ ਸਾਬੋ ਚ ਕਾਂਗਰਸ ਦੀ ਜਨਸਭਾ ਚ ਅੱਜ ਗੋਲੀ ਚੱਲੀ ਹੈ ਜਿਹਦੇ ਕਰਕੇ ਦੋ ਵਿਅਕਤੀ ਜ਼ਖਮੀ ਹੋਏ ਨੇ। ਕੋਟਕਪੂਰਾ ਗੋਲੀ ਕਾਂਡ ਤੇ ਨਹੀਂ ਖੁੱਲੀ ਵਿਧਾਇਕਾਂ ਦੀ ਜ਼ੁਬਾਨ, ਚਿੱਟ ਵੱਲੋਂ ਮੰਗੀ ਗਈ ਸੀ ਜਾਣਕਾਰੀ ਤੇ ਮਜੀਠੀਆ ਨੇ ਹਰੀਸ਼ ਰਾਵਤ ਤੇ ਵੀ ਨਿਸ਼ਾਨਾ ਬੰਨਿਆ। ਉਹਨਾਂ ਨੇ ਕਿਹਾ ਕਿ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚ ਲਿਆ ਕਰਨ ਤੇ ਉਧਰ ਨਿੱਜੀ ਚੈਨਲਾਂ ਤੇ ਫਿਰਕੂ ਲਹਿਜ਼ੇ ਚ ਪੇਸ਼ ਕੀਤੀਆਂ ਜਾ ਰਹੀਆਂ ਖਬਰਾਂ ਤੇ ਸੁਪਰੀਮ ਕੋਰਟ ਨੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਨਾਮ ਹੈ ਜਿਹੜਾ ਉਹ ਖਰਾਬ ਹੋ ਸਕਦਾ ਹੈ। ਜੀ ਗਰੇਵਾਲ ਸਾਹਿਬ
ਜੀ, ਹਾਂ, ਤੋਂ ਜੁੜੇ ਪ੍ਰਮੁੱਖ ਖਬਰ ਸਾਥ ਨਾਲ ਸੁਬਹਾ 8 ਵਜੇ ਤੋਂ ਲੈ ਕੇ 10 ਵਜੇ ਤੱਕ, ਔਰ ਪਹਿਲਾ ਸਾਡਾ ਆਵਰ ਹੁੰਦਾ ਹੈ ਪੰਜਾਬ ਦੇ ਉੱਤੇ ਫੋਕਸ, ਸੈਕੰਡ ਆਵਰ ਹੁੰਦਾ ਹੈ ਕੈਨੇਡਾ ਦੇ ਉੱਤੇ ਫੋਕਸ, ਔਰ ਕੈਨੇਡਾ ਦੀਆਂ ਖਬਰਾਂ ਵੀ ਕਾਫੀ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਕੈਨੇਡਾ ਚ ਇਸ ਸਮੇਂ ਲੇਟੈਸਟ ਚੱਲ ਰਿਹਾ ਹੈ, ਗੁਰਸ਼ਰਨ ਬੋਬੀ ਸਿੱਧੂ ਜੀ ਸਾਡੇ ਨਾਲ ਅੱਜ ਐਨਾਲਿਸਿਸ ਕਰਨਗੇ ਕਿ ਜੋ ਇਲੈਕਸ਼ਨ ਨੇ, ਇਲੈਕਸ਼ਨ ਦੀ ਅੱਜ ਪਹਿਲੀ ਡਿਬੇਟ ਹੈ ਜਿਹੜੀ ਕਿਬੈਕ ਨਾਲ ਸੰਬੰਧਿਤ, ਕਿਬੈਕ ਦੇ ਵਿੱਚ ਫ੍ਰੈਂਚ ਭਾਸ਼ਾ ਦੇ ਵਿੱਚ ਹੋਣੀ ਹੈ। ਇਹਦੇ ਚ ਜ਼ਿਆਦਾ ਪੂਰੇ ਨੈਸ਼ਨਲ ਲੈਵਲ ਦੇ ਮੁੱਦੇ ਨਹੀਂ, ਜ਼ਿਆਦਾਤਰ ਕਿਬੈਕ ਦੇ ਉੱਤੇ ਹੀ ਗੱਲਬਾਤ ਜਿਹੜੀ ਫੋਕਸ ਰਹੇਗੀ, ਇਸ ਲਈ ਨੈਸ਼ਨਲ ਲੈਵਲ ਦੇ ਉੱਤੇ ਇਹ ਡਿਬੇਟ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ, ਪਰ ਕਿਬੈਕ ਦੇ ਲਈ ਬਹੁਤ ਅਹਿਮੀਅਤ ਰੱਖਦੀ ਹੈ, ਔਰ ਖਾਸ ਤੌਰ ਦੇ ਉੱਤੇ ਜਸਟਿਨ ਟਰੂਡੋ ਦੇ ਲਈ ਬਹੁਤ ਅਹਿਮੀਅਤ ਰੱਖਦੀ ਹੈ, ਕਿਉਂਕਿ ਜਸਟਿਨ ਟਰੂਡੋ ਦਾ ਇਸ ਸਮੇਂ ਸਟਰੋਂਗ ਹੋਲਡ ਹੈ, ਲਿਬਰਲ ਦਾ ਸਟਰੋਂਗ ਹੋਲਡ ਹੈ ਕਿਬੈਕ ਦੇ ਵਿੱਚ। ਜੇਕਰ ਅੱਜ ਕੋਈ ਉਸ ਦੇ ਵਿੱਚ ਥੋੜੀ ਜਿਹੀ ਹੋਰ ਗਿਰਾਵਟ ਆ ਗਈ ਤਾਂ ਲਗਭਗ ਤੈਅ ਹੈ ਕਿ 20 ਤਰੀਕ ਤੋਂ ਬਾਅਦ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਨਹੀਂ ਰਹਿਣਗੇ। ਔਰ ਅੱਜ ਦੇ ਜਿਹੜੇ ਪੋਲਸ ਵੀ ਚੱਲ ਰਹੇ ਨੇ, ਨੈਨੋਜ ਦੇ ਲੇਟੈਸਟ ਪੋਲ ਜਿਹੜੇ ਆਏ ਨੇ ਜਾਂ ਫਿਰ ਹੋਰ ਪੋਲ ਚੱਲ ਰਹੇ ਨੇ, ਜਿਹੜੇ ਜ਼ਿਆਦਾਤਰ ਪੋਲ ਨੇ ਉਹ 10:30-11:00 ਤੱਕ ਜਾ ਕੇ ਅਪਡੇਟ ਹੁੰਦੇ ਨੇ ਮੇਰੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ। ਕੱਲ ਵਾਲੇ ਪੋਲ ਮੁਤਾਬਕ ਵੀ ਲਿਬਰਲਸ ਕਾਫੀ ਥੱਲੇ ਗਏ ਨੇ, ਔਰ ਲਗਾਤਾਰ ਐਵਰੀ ਡੇ ਇੱਕ ਦੋ ਸੀਟ ਇਹਨਾਂ ਦੀ ਸਾਰੇ ਸਰਵੇਖਣ ਨੇ ਜਿਹੜੇ ਘਟਾਉਂਦੇ ਆ ਰਹੇ ਨੇ। ਹਜੇ ਤੱਕ ਜਿਹੜਾ ਇਹਨਾਂ ਦਾ ਟ੍ਰੈਂਡ ਮੁੜ ਕੇ ਅਪਵਰਡ ਨਹੀਂ ਜਾ ਰਿਹਾ ਹੈਗਾ। ਸੋ ਸ਼ਰਨ ਬੋਬੀ ਸਿੱਧੂ ਇਸ ਦੇ ਉੱਤੇ ਨਜ਼ਰ ਮਾਰਨਗੇ। ਉਹ ਕਹਿੰਦੇ ਕਿ ਮੈਂ ਬਹੁਤ ਕਨਫਿਊਜ਼ ਹਾਂ ਇਸ ਸਮੇਂ ਕਿ ਕੋਈ ਪੋਲ ਵਧਾ ਦਿੰਦਾ, ਕੋਈ ਘਟਾ ਦਿੰਦਾ, ਕਿਸੇ ਰੀਜਨ ਦੇ ਵਿੱਚ ਨੰਬਰ ਜ਼ਿਆਦਾ ਨੇ, ਕਿਸੇ ਰੀਜਨ ਦੇ ਵਿੱਚ ਨੰਬਰ ਜ਼ਿਆਦਾ ਨੇ, ਕਿਸੇ 'ਚ ਘੱਟ ਨੇ। ਸੋ ਪਰ ਜਿੱਥੋਂ ਤੱਕ ਅੱਜ ਦੇ ਪੋਲ ਗੱਲ ਕਰ ਰਹੇ ਨੇ, ਉਹ ਤੈਅ ਕਰ ਰਿਹਾ ਲਗਭਗ ਕਿ ਅਗਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਹੀਂ ਰਹਿਣਗੇ। ਔਰ ਜੇ ਉਹ ਮੋਸਟ ਸੀਟਸ ਜਿੱਤ ਵੀ ਜਾਂਦੇ ਨੇ ਤੇ ਸਰਕਾਰ ਬਣਾਉਂਦੇ ਨੇ, ਨੈਤਿਕਤਾ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਇਲੈਕਸ਼ਨ ਨਾਈਟ ਵਾਲੇ ਦਿਨ ਰਿਜ਼ਾਈਨ ਕਰਨਾ ਪਵੇਗਾ, ਕਿਸੇ ਹੋਰ ਲੀਡਰ ਨੂੰ ਵਾਂਗਡੋਰ ਆਪਣੀ ਸੰਭਾਲਣੀ ਪਵੇਗੀ। ਇਹ ਨੈਤਿਕਤਾ ਕਹਿੰਦੀ ਹੈ। ਅੱਗੇ ਟਰੂਡੋ ਸਾਹਿਬ ਦੇਖਦੇ ਹਾਂ ਕੀ ਕਰਦੇ ਹਾਂ। ਸੋ ਇਲੈਕਸ਼ਨ ਇਸ ਸਮੇਂ ਪੂਰੀ ਤਰ੍ਹਾਂ ਗਰਮ ਹੋ ਰਹੀ ਹੈ, ਅਗਲੇ ਇਸ ਵੀਕਐਂਡ ਤੋਂ ਬਾਅਦ ਫਿਰ ਅਗਲੇ ਵੀਕਐਂਡ ਤੇ ਜਾ ਕੇ 8 ਤੇ 9 ਤਰੀਕ ਦੀ ਜਿਹੜੀ ਡਿਬੇਟ ਹੈ ਉਹਦੇ ਤੇ ਲਗਭਗ ਕਾਫੀ ਕੁਛ ਤੈਅ ਹੋ ਜਾਵੇਗਾ। ਬਹੁਤਾ ਕੁਛ ਤਾਂ ਇਸ ਲੌਂਗ ਵੀਕਐਂਡ ਤੋਂ ਬਾਅਦ ਹੀ ਤੈਅ ਹੋ ਜਾਵੇਗਾ, ਇਹਨੂੰ ਆਪਾਂ ਕਵਰ ਕਰਾਂਗੇ 8 ਤੋਂ 9 ਵਜੇ ਤੱਕ। ਤੇ ਹੁਣ ਆਪਾਂ ਚੱਲਾਂਗੇ ਪੰਜਾਬ ਵੱਲ। ਪੰਜਾਬ ਬਾਰੇ ਤੁਸੀਂ ਕੋਈ ਖਬਰ ਕਰਨੀ ਹੈ, ਸਾਂਝੀ ਕੋਈ ਗੱਲਬਾਤ ਕਰਨੀ ਹੈ, ਸਤਿੰਦਰ ਫਤਿਹਪੁਰ ਸਾਡੇ ਨਾਲ ਨੇ, ਔਰ ਤੁਸੀਂ ਆਪਣੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਡੇ ਇਸ ਪ੍ਰੋਗਰਾਮ ਨੂੰ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵੱਲੋਂ ਸਪੋਂਸਰ ਕੀਤਾ ਜਾ ਰਿਹਾ। 905-625-0055 ਇਹਨਾਂ ਦਾ ਨੰਬਰ ਹੈ, ਜਿੱਥੇ ਤੁਸੀਂ ਆਪਣੇ ਟਰੱਕ ਦੀ ਮੁਕੰਮਲ ਰਿਪੇਅਰ ਕਰਵਾ ਸਕਦੇ ਹੋ। ਇਹਨਾਂ ਨੂੰ ਕੁਝ ਮਕੈਨਿਕਸ ਦੀ ਵੀ ਜ਼ਰੂਰਤ ਹੈ। 905-625-0055 ਇਹਨਾਂ ਦਾ ਨੰਬਰ ਹੈ। ਲੈਨ ਐਂਡ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਨੋਟ ਕਰੋ, 647-409-7701-2355। ਡੈਰੀ ਰੋਡ ਤੇ ਜਿਹੜੀਆਂ ਨੀਲੀਆਂ ਬਿਲਡਿੰਗਾਂ ਨੇ ਉਸ ਦੇ ਵਿੱਚ ਇਹਨਾਂ ਦਾ ਆਫਿਸ ਸਥਿਤ ਹੈ। ਪਲੈਨਟ ਫਾਈਨੈਂਸ਼ੀਅਲਸ ਗੌਰਵ ਕੁਮਾਰ 647-409-7501 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਤੇ ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਮਨਿੰਦਰ ਚੀਮਾ 416-749-9596 ਇਹਨਾਂ ਦਾ ਨੰਬਰ ਹੈ 416-749-9596 ਦੇ ਉੱਤੇ ਰੈਕਸਟੇਲ ਬਾਡੀ ਸ਼ਾਪ ਰਿਕ ਚੀਮਾ ਜਾਂ ਫਿਰ ਮਨਿੰਦਰ ਚੀਮਾ ਦੇ ਨਾਲ ਸੰਪਰਕ ਕਰ ਲੈਣਾ। 30 Racine Road ਇਟੋਵਿਕੋ ਦੇ ਵਿੱਚ ਇਹਨਾਂ ਦੀ ਸ਼ਾਪ ਸਥਿਤ ਹੈ। ਰਿੰਦਰ ਸਭ ਤੋਂ ਪਹਿਲਾਂ ਆਪਾਂ ਕਾਂਗਰਸ ਦੀ ਗੱਲਬਾਤ ਕਰ ਲਈਏ ਕਿ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਹੈ।
ਜੀ ਬਿਲਕੁਲ ਗਰੇਵਾਲ ਸਾਹਿਬ, ਮੇਰਾ ਖਿਆਲ ਹੈ ਜ਼ਿਆਦਾ ਗੱਲਾਂ ਅੱਜ ਹਰੀਸ਼ ਰਾਵਤ ਦੇ ਦੁਆਲੇ ਵੀ ਘੁੰਮਣ ਗਿਆ। 3-4 ਵੱਖੋ ਵੱਖਰੀਆਂ ਉਹਨਾਂ ਨਾਲ ਸੰਬੰਧਿਤ ਖ਼ਬਰਾਂ ਨੇ। ਸੋ ਸਭ ਤੋਂ ਪਹਿਲੀ ਖ਼ਬਰ ਵੱਲ ਆਪਾਂ ਇਹ ਹੁੰਦੇ ਹਾਂ ਕਿ ਪੰਜਾਬ ਕਾਂਗਰਸ 'ਚ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਅੰਦਰੂਨੀ ਕਲੇਸ਼ ਹੈ ਜਿਹੜਾ ਜੱਗ ਜ਼ਾਹਰ ਹੋ ਚੁੱਕਿਆ, ਸੋ ਖਤਮ ਹੋਣ ਦਾ ਨਾਮ ਜਿਹੜਾ ਨਹੀਂ ਲੈ ਰਿਹਾ। ਸੋ ਇਸ ਮੁੱਦੇ ਤੇ ਪੰਜਾਬ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਹਰੀਸ਼ ਰਾਵਤ ਵਾਰ ਵਾਰ ਮੀਡੀਆ ਅੱਗੇ ਕਹਿੰਦੇ ਸੀ ਕਿ ਪੰਜਾਬ 'ਚ ਸਭ ਕੁਝ ਠੀਕ ਠਾਕ ਚੱਲ ਰਿਹਾ, ਤੇ ਪਰ ਅੱਜ ਉਹਨਾਂ ਨੇ ਚੰਡੀਗੜ੍ਹ ਤੋਂ ਵਾਪਸ ਪਰਤਣ ਸਮੇਂ ਇੱਕ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ 'ਚ ਸਭ ਕੁਝ ਠੀਕ ਨਹੀਂ ਹੈ, ਪਰ ਇਸ ਵੱਲ ਅਸੀਂ ਪੂਰਾ ਧਿਆਨ ਦੇ ਰਹੇ ਹਾਂ। ਸੋ ਇਹਦੇ ਨਾਲ ਹੀ ਰਾਵਤ ਨੇ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਦੌਰਾਨ ਉਹਨਾਂ ਦਾ ਪੰਜਾਬ ਕੈਬਨਿਟ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ। ਰਾਵਤ ਨੇ ਕਿਹਾ ਕਿ ਉਹਨਾਂ ਨੂੰ ਇਹ ਖ਼ਬਰ ਪੜ੍ਹ ਕੇ ਹੈਰਾਨੀ ਹੋਈ ਕਿ ਉਹਨਾਂ ਅਤੇ ਕੈਪਟਨ ਨੇ ਕੈਬਨਿਟ ਦੇ ਫੇਰਬਦਲ ਨੂੰ ਲੈ ਕੇ ਚਰਚਾ ਹੋਈ ਹੈ, ਜਦਕਿ ਸਾਡੀ ਮੀਟਿੰਗ ਦੇ ਦੌਰਾਨ ਕੈਬਨਿਟ ਨੂੰ ਲੈ ਕੇ ਚਰਚਾ ਨਹੀਂ ਹੋਈ। ਔਰ ਕੱਲ੍ਹ ਤੋਂ ਹੀ ਸੋਸ਼ਲ ਮੀਡੀਆ ਤੇ ਖ਼ਬਰਾਂ ਆ ਰਹੀਆਂ ਸੀ ਕਿ ਜਿਨ੍ਹਾਂ ਮੁੱਦਿਆਂ ਤੇ ਚਰਚਾ ਹੋਈ ਹੈ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਦਰਮਿਆਨ, ਉਹਨਾਂ ਵਿਚਕਾਰ ਇਹ ਵੀ ਚਰਚਾ ਹੋਈ ਹੈ ਕਿ ਕੈਬਨਿਟ ਦੇ ਵਿੱਚ ਫੇਰਬਦਲ ਕੀਤਾ ਜਾਏਗਾ। ਔਰ ਇਹ ਵੀ ਖ਼ਬਰ ਸਾਹਮਣੇ ਆਈ ਸੀ ਕਿ ਜਿਹੜੇ ਵਿਰੋਧੀ ਮੰਤਰੀ ਨੇ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ, ਜਦਕਿ ਉਹਦਾ ਹਰੀਸ਼ ਰਾਵਤ ਹੋਰਾਂ ਨੇ ਵਿਰੋਧ ਕੀਤਾ। ਪਰ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਉਹਨਾਂ ਦੀ ਅਜਿਹੀ ਕੋਈ ਵੀ ਚਰਚਾ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਸਿਰਫ ਦੋ ਮੁੱਦਿਆਂ ਬਾਰੇ ਕੈਪਟਨ ਨਾਲ ਚਰਚਾ ਹੋਈ ਸੀ, ਜਿਹਦੇ 'ਚ ਇੱਕ ਕਾਰਜਕਾਰੀ ਪ੍ਰਧਾਨਾਂ ਵੱਲੋਂ 5 ਮੈਂਬਰੀ ਮੈਮੋਰੰਡਮ ਸੀ, ਤੇ ਦੂਜਾ ਸੀ ਜਿਹੜੇ 18 ਸੂਤਰੀ ਏਜੰਡੇ ਹਾਈਕਮਾਂਡ ਨੇ ਦਿੱਤੇ ਸੀ, ਉਹਦੇ ਤੇ ਵਿਚਾਰ ਕਰਨ ਲਈ ਕੈਪਟਨ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਕਿਹਾ ਕਿ 3 ਘੰਟਿਆਂ ਦੀ ਮੀਟਿੰਗ ਤੇ ਸਿਰਫ ਇਹਨਾਂ ਬਾਰੇ ਹੀ ਗੱਲਬਾਤ ਕੀਤੀ ਹੈ, ਤੇ ਆਉਣ ਵਾਲੇ ਕੁਝ ਦਿਨਾਂ 'ਚ ਇਹਨਾਂ ਮੁੱਦਿਆਂ ਤੇ ਸਕਾਰਾਤਮਕ ਜਿਹੜੇ ਨਤੀਜੇ ਨੇ ਉਹ ਵੀ ਦੇਖਣ ਨੂੰ ਮਿਲ ਸਕਦੇ ਨੇ। ਸੋ ਅੱਜ ਫੇਰ ਜਿਹੜਾ ਇੱਕ ਬਿਆਨ ਹੈ ਹਰੀਸ਼ ਰਾਵਤ ਹੋਰਾਂ ਦਾ ਇੱਕ ਇਹ ਆਇਆ ਜੀ। ਜੀ ਗਰੇਵਾਲ ਸਾਹਿਬ
ਜੀ, ਆਪਣੇ ਨਾਲ ਕਾਲਰ ਵੀ ਨੇ, ਬਾਈ ਜੀ ਹੈ ਤੇ ਕਾਲਰ ਨੇ, ਪਹਿਲਾਂ ਕਾਲਰ ਲੈ ਲਈਏ ਫਿਰ ਬਾਈ ਜੀ ਉਹਨਾਂ ਦੀ ਗੱਲ ਸੁਣਦੇ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਬਾਈ ਜੀ, ਤੁਸੀਂ ਜਸਟਿਨ ਟਰੂਡੋ ਨੂੰ ਕਿਸੇ ਟਾਈਮ ਇੰਟਰਵਿਊ ਲਈ ਮਤਲਬ ਕਿ ਬੁਲਾਓ, ਮਤਲਬ ਕਿ ਇਟ ਵਿਲ ਬੀ ਦਾ ਬੈਸਟ ਥਿੰਗ ਟੂ ਸੀ ਯੂ, ਕਿ ਤੁਸੀਂ ਉਹਨਾਂ ਨੂੰ ਕੁਐਸਚਨ ਕਰੋ, ਕੋਈ ਇਜ਼ ਇਟ ਪੋਸੀਬਲ ਜਾਂ ਮਤਲਬ ਕਿ ਉਹ ਲੈਣਗੇ? ਮਤਲਬ
ਜਸਟਿਨ ਟਰੂਡੋ ਵਿਲ ਨੈਵਰ ਕਮ ਟੂ ਮਾਈ ਈਅਰ।
ਓਕੇ, ਸੋ ਜਸਟ ਸਕੇਅਰਡ ਆਫ ਹਾਰਡ ਕੁਐਸਚਨ ਔਰ ਐਨੀਥਿੰਗ, ਔਰ ਮਤਲਬ ਕਿ ਉਹ ਜਾਂਦੇ ਹੀ ਨਹੀਂ ਮਤਲਬ ਕਿ
ਜਸਟਿਨ ਟਰੂਡੋ ਵਿਲ ਅਵੋਇਡ ਈਵਨ ਟੂ ਟੇਕ ਅ ਪਿਕਚਰ ਵਿਦ ਮੀ ਐਂਡ ਹੀ ਡਿਡ।
That is racism. Well, I know that's bad. I love to, if it has ever happened, I'll be the first person to see that.
Ab main kade kaam kahan main request bhi nahi bhejunga kade ke main todi interview karni chahuna ya.
Sir, ek petition pao sir, ma'am, I should run a petition that he should come in public, if not on a show, at least in public, right? So that the persons like you actually know him should ask the questions.
ਬੜੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿ ਵੀ ਇਹਨੂੰ ਲਤਾੜ ਦੀਏ, ਇਹਨੂੰ ਇਹਨੂੰ ਇਹਦੇ ਮੀਡੀਆ ਹਾਊਸ ਨੂੰ ਖਤਮ ਕਰ ਦਈਏ, ਤੇ ਇਹਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਗਵਰਨਮੈਂਟ ਐਡ ਜਾਂ ਫਿਰ ਗਵਰਨਮੈਂਟ ਗ੍ਰਾਂਟਸ ਜਿਹੜੀਆਂ ਮਿਲੀਆਂ ਨੇ ਨਾ ਮਿਲੇ, ਉਹ ਦਿੱਤੀ ਵੀ ਨਹੀਂ ਗਈ ਕੁਛ, ਤੇ ਪਰ ਆਪਾਂ ਜਿੰਦਾ ਆ।
ਕੋਈ ਪਬਲਿਕ ਪਲੇਟਫਾਰਮ ਹੀ ਨਹੀਂ ਜਿੱਥੇ ਆਪਾਂ ਜਾ ਕੇ ਕੁਐਸਚਨ ਕਰ ਸਕਦੇ।
ਹੁਣ ਕੀ ਕਰ ਰਹੇ ਆ, ਹੁਣ ਡਿੱਗੇ ਪਏ ਨੂੰ ਕਾਹਨੂੰ ਵਿਚਾਰ ਨੂੰ ਕਰਨਾ ਆ, ਹੁਣ ਥੋੜੇ ਦਿਨ ਰਹਿ ਗਏ, ਗਿਣਤੀ ਦੇ ਦਿਨ ਰਹਿ ਗਏ ਨੇ, ਮੈਂ ਵੀ ਨਰਮ ਹੋ ਗਿਆ ਹੁਣ ਤਾਂ, ਤੇ ਚਲੋ ਕੋਈ ਨੀ, ਹੁਣ ਠੀਕ ਹੈ, ਥੋੜੇ ਦਿਨ ਰਹਿ ਗਏ ਨੇ।
ਇਸੇ ਕਰਕੇ ਗਰੇਵਾਲ ਸਾਹਿਬ ਨੇ ਅੱਜ ਗਾਣਾ ਲਾਇਆ ਸੀ ਅਮਰਿੰਦਰ ਗਿੱਲ ਦਾ।
ਬਾਈ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਦੀਦੀ ਤੁਹਾਨੂੰ ਤੇ ਬਾਈ ਜੀ, ਫਤਿਹਪੁਰ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਚਲੋ ਪਾਪਾ ਕੈਨੇਡਾ ਨਾਲ ਬੁੱਲਾ, 9 ਵਜੇ ਤੋਂ ਬਾਅਦ ਹੀ ਛੇੜਾਂਗੇ, ਕੋਈ ਗੱਲ ਨੀ, ਉਹ ਤੇ ਮੈਂ ਕਾਲ ਕਰੂੰਗਾ। ਜਿਹੜੀ ਹੁਣ ਜਗਦੀਰ ਜੀ, ਤੁਸੀਂ ਜਲਿਆਂ ਵਾਲੇ ਬਾਗ ਗਏ, ਕਿੰਨਾ ਚਿਰ ਹੋ ਗਿਆ ਤੁਹਾਨੂੰ ਗਿਆ ਨੂੰ?
ਜਲਿਆਂ ਵਾਲੇ ਬਾਗ ਮੈਂ ਪਿਛਲੇ ਸਾਲ ਹੀ ਜਾ ਕੇ ਆਇਆ।
ਹਾਂਜੀ, ਹੁਣ ਨਵੀਨੀਕਰਨ ਜਿਹੜਾ ਹੋਇਆ ਉਹ ਤੋਂ ਪਹਿਲਾਂ ਮੈਂ ਵੀ ਕਈ ਵਾਰੀ ਗਿਆ, 5-7 ਸਾਲ ਪਹਿਲਾਂ ਮੈਂ ਜਦੋਂ ਗਿਆ ਨਾ ਉੱਥੇ, ਪੂਰੇ ਆਪਾਂ ਜਦੋਂ ਗੈਲਰੀ ਵਰਦਿਆਂ ਨੂੰ ਨਾਂ ਲਿਖੇ ਹੁੰਦਾ ਜਿੱਥੇ ਉਹ ਸ਼ਹੀਦਾਂ ਦੇ, ਉਹ ਸਭ ਨੇ ਪੜ੍ਹੇ ਹੋਣੇ ਆ, ਭਾਵੇਂ ਇੰਗਲਿਸ਼ ਚ ਪੜ੍ਹੇ ਸੀ, ਮੈਨੂੰ ਨਾ ਉੱਥੇ ਇੱਕ ਦੋ ਕੀ ਸਿੰਧ ਲਿਖੇ ਮਿਲੇ ਆ ਮੈਨੂੰ, ਉਦੋਂ ਮੇਰਾ ਬੜਾ ਮੇਰੇ ਮਨ ਚ ਦੁੱਖ ਹੋਇਆ। ਬਾਕੀ ਹੋਰ ਨਾ ਹੋ ਸੀਗਾ ਬਿਨਾਂ ਸਿੰਧ ਤੋਂ, ਸਿੰਧ ਸਿਰਫ ਇੱਕ ਦੋ ਹੀ ਲੱਭਿਆ ਮੈਨੂੰ ਮਸਾਂ ਉੱਥੇ, ਇਹ ਮੇਰੇ ਖਿਆਲ ਕਿਸੇ ਨੇ ਧਿਆਨ ਨਹੀਂ ਦਿੱਤਾ ਇਸ ਗੱਲ ਤੇ। ਤੁਹਾਨੂੰ ਪਤਾ ਮੈਂ ਬਰੀਕੀ ਜਾਣਾ ਹੁੰਦਾ ਇਤਿਹਾਸ ਦੇ ਬਾਰੇ ਚ, ਜਦੋਂ ਵੀ ਕਿਤੇ ਜਾਵਾਂ ਜਗ੍ਹਾ ਤੇ ਮੈਂ, ਤੇ ਉਦੋਂ ਮੇਰਾ ਮਨ ਬੜਾ ਦੁਖਿਆ, ਮੈਂ ਕਿਹਾ ਯਾਰ ਸਿੰਧਾਂ ਨੇ ਪੰਜਾਬੀਆਂ ਨੇ ਤਾਂ ਇੰਨਾ ਕੁਰਬਾਨੀ ਦਿੱਤੀ ਆ 85% ਤੋਂ ਉੱਪਰ, ਤੇ 9.5 ਹੀ ਲੱਭੇ ਮੈਨੂੰ ਮਸਾਂ ਸਿੰਧ ਲਿਖੇ ਹੋਏ, ਤੇ ਹੁਣ ਜਿਹੜਾ ਨਵੀਨੀਕਰਨ ਹੋਇਆ ਹੁਣ ਤਾਂ ਉਦੋਂ ਵੀ ਇਹਨਾਂ ਨੇ ਪੱਠਾ ਪਾ ਦੇਣਾ ਇਸ ਚੀਜ਼ ਦਾ, ਤੇ ਉੱਥੇ ਜਿਹੜਾ ਲਾਈਟਿੰਗ ਨੂੰ ਸਿਸਟਮ ਕਰਦੇ ਨੇ, ਇਹ ਕੀ ਗੱਲ, ਕੋਈ ਖੁਸ਼ੀ ਦਾ ਦਿਹਾੜਾ ਸਾਡਾ ਇਹ ਜਾਂ ਕੋਈ, ਤਾਂ ਸਾਡੀ ਇੱਕ ਖੂਨ ਜਿਹੜਾ ਡੁੱਲਿਆ ਉੱਥੇ ਲਾਲ ਧਰਤੀ ਹੋਈ ਸੀ ਇੰਨੀ, ਸਾਨੂੰ ਇੱਕ ਯਾਦ ਦਿਖਾਉਂਦੇ ਜਦੋਂ ਵੀ ਨੌ ਲਈਦਾ ਨਾ ਆਪਾਂ ਜਿਹੜੇ ਆਪਣੇ ਦਰਗਾਹ ਲੂ ਕੰਡੇ ਖੜੇ ਹੋ ਜਾਂਦੇ ਸਭ ਦੇ, ਜਦੋਂ ਉੱਥੇ ਜਾਂਦੇ ਹਾਂ ਇੱਕ ਸਾਡਾ ਇੰਨਾ ਨਾ ਮਨ ਨਿਮਰਤ ਹੁੰਦਾ ਉੱਥੇ ਸ਼ਹੀਦਾਂ ਨੂੰ ਪ੍ਰਵਾਨਿਤ ਹੁੰਦੇ ਅਸੀਂ ਜਦੋਂ ਉਹ ਜਗ੍ਹਾ ਦੇ ਵਿੱਚ, ਇਹਨਾਂ ਨੇ ਮੋਦੀ ਸਾਹਿਬ ਨੇ ਤਾਂ ਮੈਨੂੰ ਪਤਾ ਹੋਰ ਵੀ ਮੈਜਰਮੈਂਟ ਕਰਤਾ ਹੁਣ ਆਪਣੇ ਪੰਜਾਬੀਆਂ ਦਾ ਸਿੱਖਾਂ ਦਾ ਇਹਦੇ ਵਿੱਚ ਨਾ ਲਿਖ ਕੇ, ਮੈਨੂੰ ਸ਼ੱਕ ਪੈਂਦੀ ਆ ਮੈਂ ਜਾ ਕੇ ਦੇਖਾਂਗਾ ਸਾਰਾ ਕੁਛ, ਤੇ ਇੱਕ ਤਾਂ ਇੱਥੇ ਦਸ ਦਿਨ ਬਾਈ ਜੀ, ਤੇ ਇੱਕ ਦੂਸਰਾ ਰਾਬਤ ਦੀ ਗੱਲ ਚੱਲਦੀ ਆ, ਦੇਖੋ ਰਾਬਤ ਸਾਹਿਬ ਤਾਂ ਹੁਣ ਚੱਲਿਆ ਹੋਇਆ ਕਾਰਤੂਸ ਹੈ ਜੀ ਉਹ,
ਅੱਛਾ
ਹਾਂਜੀ ਉਹ ਇਸ ਕਰਕੇ ਆ, ਉਹ ਪਹਿਲਾਂ ਕਦੇ ਕੁਛ ਆਪਣੇ ਕਹੀ ਜਾਂਦਾ ਫਿਰ ਮਾਫੀਆ ਮੰਗੀ ਜਾਂਦਾ, ਦੋ ਤਿੰਨ ਵਾਰੀ ਤੋਂ ਮਾਫੀ ਮੰਗ ਚੁੱਕਿਆ, ਕਿੰਨੀ ਵਾਰੀ ਆਇਆ ਇੱਥੇ ਪੰਜਾਬ ਦੇ ਵਿੱਚ, ਤੇ ਉਹਨੂੰ ਬੋਲੀਆਂ ਨੀ ਭਰੀਆਂ ਮਿਲਣੀਆਂ ਹੈਗੀਆਂ ਹੁਣ ਜਿਹੜੀਆਂ ਪਹਿਲਾਂ ਮਿਲਦੀਆਂ ਹੁੰਦੀਆਂ ਸੀ ਇਹਨਾਂ ਨੂੰ, ਤੇ ਉਹ ਪਹੁੰਚਾ ਮਤਲਬ ਉੱਧਰ ਹੀ ਆ ਮੁੱਖ ਮੰਤਰੀ ਬਣਨ ਪਾਸੇ ਯਾਰ, ਇਹ ਤਾਂ ਕੈਪਟਲ ਦੇ ਪਾਲਣੇ ਚ ਖੇਡਦਾ, ਤੇ ਜਦੋਂ ਹੁਣ ਇਹਨੇ ਕੱਲ ਬਿਆਨ ਦਿੱਤਾ ਜੀ ਬਿਜਲੀ ਸਮਝੌਤੇ ਨੀ ਲਾਗੂ ਹੋ ਸਕਦੇ, ਫਲਾਨਾ ਨੀ ਹੋ ਸਕਦਾ, ਉਹ ਇੰਨਾ ਵੀ ਕਹਿ ਦਿੰਦਾ ਵੀ ਜਿਹੜੀ ਡਰੱਗ ਦੀ ਆ ਜਿਹੜੀ ਫਾਈਲ ਖੁੱਲਣੀ ਸੀਗੀ ਉਹ ਜੱਜ ਨੇ ਕਿਉਂ ਮਤਲਬ ਆਪਦੀ ਬਦਲੀ ਕਰਾ ਲਈ ਜਾਂ ਕੁਛ ਵੀ, ਉਹ ਤੋਂ ਦਰਦ ਕਰਾ ਕਰ ਲਿਆ, ਇਹ ਵੀ ਦੱਸ ਦਿੰਦੇ, ਇਹ ਸਾਰੀਆਂ ਲੋਕ ਮਚੀਤੀਆਂ ਸਿਰ ਰਹੇ ਆ ਕੈਪਟਨ ਸਾਹਿਬ ਸਾਰਾ, ਉਹ ਹੁਣ ਕਹਿੰਦਾ ਵੀ ਸਭ ਅਸਾਂ ਨੀ ਹੈ ਆਪਣੇ ਰਾਵਤ ਸਾਹਿਬ ਕਹਿੰਦਾ, ਹੁਣ ਅਸਾਂ ਦਾ ਪਹਿਲਾਂ ਆਪਾਂ ਨੂੰ ਪਤਾ ਸੀ ਅਸਾਂ ਨੀ ਹੈਗਾ, ਹੁਣ ਜਦੋਂ ਇਹਨਾਂ ਨੇ ਸੋਢੀ ਸਾਹਿਬ ਨੇ ਇਹਨਾਂ ਨੂੰ ਲੰਗਰ ਖਵਾਇਆ ਰਾਤ ਦਾ, ਉਹਨਾਂ ਹੁਣ ਕੰਨ ਚੱਕਣ ਲੱਗ ਗਏ ਨੇ ਇਹ ਕੈਪਟਨ ਹੁਣ ਸਾਰਾ ਭਰਾ ਇਹ। ਅੱਛਾ ਦੂਸਰੀ ਗੱਲ ਸੁਣ ਲਓ, ਤੀਸਰਾ ਪੁਆਇੰਟ ਮੇਰਾ, ਜਿਹੜੇ ਤੁਸੀਂ ਕਹਿੰਦੇ ਰੱਦੋ ਬਦਲ ਹੋਣੀ ਆ, ਫੇਰ ਬਦਲ ਆਪਾਂ ਹੋਣਾ ਵਾ ਇਹਨਾਂ ਦੇ ਵਿੱਚ ਨਵੇਂ ਕੈਬਨਿਟ ਮੰਤਰੀਆਂ ਦਾ, ਬਿਲਕੁਲ ਨੀ ਹੋਣਾ, ਮੈਂ ਪਹਿਲਾਂ ਤੋਂ ਕਹਿੰਦਾ ਵਾ, ਕਿਉਂਕਿ ਇਹਦੇ ਵਿੱਚ ਦੋ ਮੰਤਰੀ ਕਰਪਟ ਹੋਏ ਨੇ ਇਹਨਾਂ ਦੇ ਕੈਪਟਨ ਦੇ, ਛੋਟੀ ਸਾਹਿਬ ਉਹਦੇ ਪ੍ਰਗਟ ਨੇ ਵੀ ਕਿਹਾ ਵੀ ਕਾਂਗਰਸ ਨੇ ਵੀ ਹਾਮੀ ਭਰੀ ਕੇਸ ਚੱਲਣਾ ਚਾਹੀਦਾ, ਦੂਸਰਾ ਆਪਣੇ ਸਾਧੂ ਸਿੰਘ ਧਰਮਸੋਤ ਜੇ ਇਹਨਾਂ ਨੇ ਰਲਾਵੇ ਉਹਨਾਂ ਨੂੰ ਬਾਗਦੇ ਨੂੰ ਕੱਢ ਦੇਵੋ, ਉਹ ਵੀ ਕੱਢਣੇ ਪੈਣੇ ਆ, ਇਸ ਕਰਕੇ ਇਹ ਕੁਛ ਨੀ ਹੋਣਾ, ਦੋ ਤਿੰਨ ਮਹੀਨੇ ਰਹਿ ਗਏ ਸਰਕਾਰ ਤੇ ਇਵੇਂ ਚੱਲੀ ਜਾਣੀ ਆ ਇਹ। ਬਾਕੀ ਸਿੱਧੂ ਸਾਹਿਬ ਨੂੰ ਕੋਈ ਹਟਾ ਨੀ ਸਕਦਾ, 60 ਮੰਤਰੀ ਕਹਿ ਕੇ ਆਈਏ ਦਿੱਲੀ ਵੀ ਕੈਪਟਨ ਸਾਹਿਬ ਤੋਂ ਅਸੀਂ ਖੁਸ਼ ਨੀ ਗਏ, ਕੀ ਗੱਲ ਹੁਣ ਖੁਸ਼ ਹੋ ਗਏ ਲੰਗਰ ਸਾਹਿਬ ਕੇ ਉੱਥੇ ਜਾ ਕੇ, ਇਹ ਲੋਕਾਂ ਦਾ ਦਿਖਾਵਾ ਕੀ ਆ, ਉੱਥੇ ਰਿਪੋਰਟ ਪਈ ਆ ਸਾਰੀ ਜੀ, ਉੱਥੇ ਕੈਪਟਨ ਸਾਹਿਬ ਦਾ ਖੂੰਜੇ ਲੱਗੂਗਾ ਹੀ ਲੱਗੂਗਾ, ਸਿੱਧੂ ਸਾਹਿਬ ਦੀ ਕਮਾਂਡ ਲੜੀਆਂ ਜਾਣਗੀਆਂ ਇਲੈਕਸ਼ਨ, ਮੁੱਖ ਮੰਤਰੀ ਦੇਖਾਂਗੇ ਕੌਣ ਬਣਦਾ, ਇਹਦੇ ਬਾਰੇ ਦੱਸ ਦਿਓ ਵੀਰ ਜੀ, ਥੈਂਕ ਯੂ ਧੰਨਵਾਦ।
ਠੀਕ ਹੈ ਬਾਈ ਜੀ, ਸੁਣ ਲਿਓ ਤੇ ਇੱਕ ਹੋਰ ਆਪਾਂ ਕੱਲ ਲੈ ਲਈਏ, ਤੇਂਦਰ ਇੱਕ ਮਿੰਟ ਹੋਲਡ ਕਰੇ ਇਹਨਾਂ ਦਾ ਅੰਸ ਦੇ, ਇਹਨੂੰ ਨੈਕਸਟ ਕਾਲ ਲੈ ਕੇ ਨਾ ਫੇਰ ਇਕੱਠੇ ਜਵਾਬ ਦਿੰਦੇ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਗਜਰ ਸਾਹਿਬ, ਪੰਜਾਬ ਦੇ ਵਿੱਚ ਜਿੱਥੇ ਵੀ ਮਾੜਾ ਜਿਹਾ ਵੀ ਕੋਈ ਗੜਬੜ ਹੁੰਦੀ ਉਦੋਂ ਕਹਿੰਦੇ ਆ ਵੀ ਫਲਾਨੇ ਇੱਥੇ ਮਾਹੌਲ ਖਰਾਬ ਕਰਦੇ ਆ, ਫਲਾਨੇ ਬੰਦੇ ਮਾਹੌਲ ਖਰਾਬ ਕਰਦੇ ਆ। ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਮਾਹੌਲ ਖਰਾਬ ਆ ਉਹ ਲੱਗਦਾ ਸੁਖਬੀਰ ਬਾਦਲ ਕਰ ਰਿਹਾ। ਗੌਰਮੈਂਟ ਕਿਉਂ ਨੀ ਉਹਨੂੰ ਕਹਿੰਦੀ ਜਿਹੜਾ ਉਹਦਾ 100 ਦਿਨ ਦਾ ਦੌਰਾ ਉਹਨੂੰ ਰੱਦ ਕੀਤਾ ਜਾਵੇ, ਥਾਂ ਥਾਂ ਤੇ ਕਿਸਾਨਾਂ ਦੇ ਡਾਂਗਾਂ ਫੇਰਦੇ ਆ, ਉੱਥੇ ਕੀ ਗੱਲ ਮਾਹੌਲ ਨਹੀਂ ਖਰਾਬ ਹੁੰਦਾ, ਉਹਦੇ ਬਾਰੇ ਪੁੱਛਣਾ ਚਾਹੁੰਦੇ ਸੀ।
ਬਿਲਕੁਲ ਤੇਂਦਰ, ਇਹਨੂੰ ਵੀ ਤੁਸੀਂ ਹੁਣ ਨਾਲ ਹੀ ਜੋੜ ਦੇਣਾ ਇਸੇ ਸਵਾਲ ਦਾ ਜਵਾਬ, ਜਿਹੜਾ ਲਾਠੀਚਾਰਜ ਹੋਇਆ ਕਿਸਾਨਾਂ ਦੇ ਉੱਤੇ, ਕਿਸਾਨ ਬੜੇ ਪੁਲਸੀਏ ਵੀ ਕੁਝ ਜ਼ਖਮੀ ਹੋਏ ਨੇ, ਤੇ ਸੁਖਬੀਰ ਬਾਦਲ ਦੀ ਜਿਹੜੀ ਜੂਤ ਪਤਾਣ ਵਾਲੀ ਫੇਰੀ ਚੱਲ ਰਹੀ ਹੈ ਇਸ ਸਮੇਂ, ਇਹਦਾ ਵੀ ਅਪਡੇਟ ਕਰ ਦੇਣਾ ਥੋੜਾ ਜਿਹਾ
ਜੀ। ਗਰੇਵਾਲ ਸਾਹਿਬ, ਪਹਿਲਾਂ ਮੈਂ ਜਲਿਆਂ ਵਾਲੇ ਬਾਗ ਤੇ ਆਉਣਾ ਕਿ ਜਿਵੇਂ 13 ਅਪ੍ਰੈਲ 1919 ਨੂੰ ਆਜ਼ਾਦੀ ਸੰਘਰਸ਼ ਦਾ ਇੱਕ ਯਾਦਗਾਰੀ ਚਿੰਨ੍ਹ ਹੈ ਕਿ ਉਸ ਦਿਨ 500 ਤੋਂ ਵੱਧ ਜਿਹੜੇ ਸਾਡੇ ਸੁਤੰਤਰਤਾ ਸੰਗਰਾਮੀ ਨੇ ਉਹ ਨਿਹੱਥੇ ਸੀ ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸੀ, ਤੇ ਜਦੋਂ ਜਨਰਲ ਡਾਇਰ ਨੇ ਗੋਲੀ ਦਾ ਹੁਕਮ ਦਿੱਤਾ ਸੀ ਤੇ ਉਹਨਾਂ ਨੂੰ ਮਾਰ ਦਿੱਤਾ ਸੀ, ਸੈਂਕੜੇ ਜਾਨਾਂ ਜਿਹੜੀਆਂ ਉਹ ਚਲੀਆਂ ਗਈਆਂ। ਸੋ ਉਹਨਾਂ ਮ੍ਰਿਤਕਾਂ ਜੋ 379 ਦੇ ਕਰੀਬ ਸੀ ਜਿਨ੍ਹਾਂ ਦੀ ਪਛਾਣ ਕੀਤੀ ਗਈ ਸੀ, ਤੇ ਉਸ ਤੋਂ ਬਾਅਦ ਜਲਿਆਂ ਵਾਲੇ ਬਾਗ ਚ ਜਦੋਂ ਵੀ ਅਸੀਂ ਜਾਂਦੇ ਸੀ ਜਾਂ ਜਿਹੜੇ ਪ੍ਰਵਾਸੀ ਭਾਰਤੀ ਨੇ ਉਹ ਇੱਥੇ ਆਉਂਦੇ ਸੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਇਤਿਹਾਸ ਤੋਂ ਜਾਣੂ ਕਰਾਉਂਦੇ ਸੀ ਕਿ ਇਹ ਇਹ ਸਾਡਾ ਇਤਿਹਾਸ ਹੈ, ਇੱਥੇ ਸਾਡੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ, ਹੱਥੇ ਪ੍ਰਦਰਸ਼ਨ ਕਰ ਰਹੇ ਸਾਡੇ ਯੋਧਿਆਂ ਤੇ ਜਿਹੜੀ ਗੋਲੀਆਂ ਨਾਲ ਉਹਨਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ। ਸੋ ਉਹਦਾ ਨਵੀਨੀਕਰਨ ਹੈ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ, ਜਿਹਦੇ ਚ ਇਤਿਹਾਸਿਕ ਪੱਖਾਂ ਨਾਲ ਹੈ ਜਿਹੜੀ
ਉਹ ਛੇੜਛਾੜ ਕੀਤੀ ਗਈ ਹੈ। ਸੋ ਉਹਦੀਆਂ ਜਿਹੜੀਆਂ ਆਖਰੀ ਜਿਹੜੇ ਨਿਸ਼ਾਨੇ ਸੀਗੇ ਕਤਲੇਆਮ ਦੇ ਉਹ ਵੀ ਉਹਨਾਂ ਨੇ ਮਿਟਾ ਦਿੱਤੇ ਨੇ। ਸੋ ਮਤਲਬ ਇਸ ਯਾਦਗਾਰ ਨੂੰ ਵਧੀਆ ਯਾਦਗਾਰ ਬਣਾਉਣ ਦੀ ਬਜਾਏ ਸਰਕਾਰ ਨੇ ਯਾਦਗਾਰ ਨੂੰ ਤੜਕ ਭੜਕ ਵਾਲੇ ਆਧੁਨਿਕ ਦਿੱਖ ਵਾਲੇ ਜਿਹੜੇ ਢਾਂਚੇ ਚ ਬਦਲ ਦਿੱਤਾ। ਸੋ ਜਿਹਦਾ ਜਿੰਨੇ ਆਪਣੇ ਪੰਜਾਬ ਦੇ ਬੁੱਧੀਜੀਵੀ ਲੋਕ ਨੇ ਜਾਂ ਪੰਜਾਬ ਦਰਦੀ ਲੋਕ ਨੇ ਉਹਨਾਂ ਸਾਰਿਆਂ ਨੇ ਬੁਰਾ ਮਨਾਇਆ। ਔਰ ਵੱਡੀ ਗੱਲ ਇਹ ਵੀ ਹੈ ਕਿ ਇੱਥੇ ਫੇਰ ਜਾਣ ਬੁੱਝ ਕੇ ਹਿੰਦੀ ਨੂੰ ਪਹਿਲੇ ਨੰਬਰ ਤੇ ਥੋਪਿਆ ਗਿਆ, ਜਦਕਿ ਪੰਜਾਬ ਹੈ, ਪੰਜਾਬ ਦੀ ਵਿਰਾਸਤ ਹੈ, ਉੱਥੇ ਸਭ ਤੋਂ ਪਹਿਲਾਂ ਜਲਿਆਂਵਾਲਾ ਬਾਗ ਹਿੰਦੀ ਚ ਲਿਖਿਆ ਗਿਆ ਜੀ, ਫਿਰ ਪੰਜਾਬੀ ਚ ਲਿਖਿਆ ਗਿਆ, ਉਸ ਤੋਂ ਬਾਅਦ ਤੀਜੇ ਨੰਬਰ ਤੇ ਹੈ ਜਿਹੜਾ ਉਹ ਅੰਗਰੇਜ਼ੀ ਦੇ ਵਿੱਚ ਲਿਖਿਆ ਗਿਆ। ਸੋ ਇਸ ਮਾਮਲੇ ਨੂੰ ਇਹ ਮਾਮਲਾ ਵੀ ਹੈ ਜਿਹੜਾ ਇਹ ਤੂਲ ਫੜਦਾ ਜਾ ਰਿਹਾ, ਕਿਉਂਕਿ ਜਦੋਂ ਉੱਥੇ ਨਵੀਨੀਕਰਨ ਹੋ ਰਿਹਾ ਸੀ ਜਲਿਆਂਵਾਲੇ ਬਾਗ ਦਾ ਤਾਂ ਆਮ ਲੋਕਾਂ ਲਈ ਬਿਲਕੁਲ ਬੰਦ ਕੀਤਾ ਗਿਆ ਸੀ, ਕੋਈ ਵੀ ਉੱਥੇ ਜਾ ਨਹੀਂ ਸੀ ਸਕਦਾ। ਇਸ ਕਰਕੇ ਜਿਹੜੇ ਪੰਜਾਬ ਪੱਖੀ ਲੋਕ ਨੇ ਜਾਂ ਬੁੱਧੀਜੀਵੀ ਲੋਕ ਨੇ ਕੋਈ ਵੀ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੀ। ਸੋ ਪਤਾ ਨਹੀਂ ਸੀ ਕਿਸੇ ਨੂੰ ਵੀ ਉੱਥੇ ਜਲਿਆਂਵਾਲੇ ਬਾਗ ਦੇ ਅੰਦਰ ਕੀ ਹੋ ਰਿਹਾ। ਹੁਣ ਜਦੋਂ ਉਹਨਾਂ ਦਾ ਕੰਮ ਮੁਕੰਮਲ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੇ ਖੋਲਿਆ, ਤਾਂ ਉਸ ਤੋਂ ਬਾਅਦ ਆ ਜਿਹੜਾ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਉਹਦਾ ਜਿਹੜਾ ਨਕਸ਼ਾ ਹੀ ਜਿਹੜਾ ਬਦਲ ਦਿੱਤਾ ਗਿਆ। ਤੇ ਉਸੇ ਤਰ੍ਹਾਂ ਹੁਣ ਜਿੰਨੇ ਵੀ ਬੁੱਧੀਜੀਵੀ ਨੇ ਜਾਂ ਦੋ ਤਿੰਨ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਉੱਥੇ ਲਗਾਤਾਰ ਜਲਿਆਂਵਾਲੇ ਬਾਗ ਲੋਕ ਜਾ ਰਹੇ ਆ, ਉੱਥੇ ਪ੍ਰੈਸ ਕਾਨਫਰੰਸਾਂ ਵੀ ਕਰ ਰਹੇ ਆ, ਮਤਲਬ ਸਰਕਾਰ ਦਾ ਬੁਰੀ ਤਰੀਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ। ਤੇ ਉਧਰ ਜਿਹੜੀ ਦੂਸਰੀ ਗੱਲ ਸੀਗੀ ਉਹ ਮੋਗਾ ਤੋਂ ਹੈ ਕਿ ਮੋਗਾ ਚ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਹੈ। ਸੋ ਬੈਰੀਕੇਡ ਤੋੜ ਕੇ ਕਿਸਾਨ ਸੁਖਬੀਰ ਬਾਦਲ ਦੇ ਸਮਾਗਮ ਵੱਲ ਵਧੇ ਹੈ, ਪਰ ਉੱਥੇ ਬਿਲਕੁਲ ਹਰਿਆਣਾ ਦੀ ਯਾਦ ਹੈ ਜਿਹੜੀ ਉਹ ਵੀ ਪੰਜਾਬ ਪੁਲਿਸ ਵੱਲੋਂ ਤਾਜ਼ਾ ਕਰਵਾਈ ਗਈ ਹੈ ਕੁਝ ਦਿਨ ਪਹਿਲਾਂ, ਜਿਵੇਂ ਹਰਿਆਣਾ ਚ ਕਿਸਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਠੀਕ ਇਸੇ ਤਰ੍ਹਾਂ ਅੱਜ ਮੋਗਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਬੁਰੀ ਤਰ੍ਹਾਂ ਕਿਸਾਨਾਂ ਨੂੰ ਕੁੱਟਿਆ ਗਿਆ, ਡਾਂਗਾਂ ਦੇ ਨਾਲ ਬੁਰੀ ਤਰ੍ਹਾਂ ਲਤਾੜਿਆ ਗਿਆ, ਕੁੱਟਿਆ ਗਿਆ, ਜਿਹੜੇ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਸੀ, ਕਾਲੇ ਝੰਡੇ ਦਿਖਾ ਰਹੇ ਸੀ। ਉਹ ਵਿਰੋਧ ਵੀ ਸ਼ਾਂਤਮਈ ਸੀ, ਕੋਈ ਹਿੰਸਕ ਨਹੀਂ ਸੀ, ਪਰ ਉਸ ਤੋਂ ਬਾਅਦ ਹੈ ਜਿਹੜਾ ਪੁਲਿਸ ਨੇ ਉੱਥੇ ਜ਼ਬਰਦਸਤ ਲਾਠੀਚਾਰਜ ਕੀਤਾ, ਜਿਸ ਕਰਕੇ ਕਿਸਾਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ। ਸੋ ਇਸ ਤੋਂ ਬਾਅਦ ਜਿਹੜੀ ਸੁਖਬੀਰ ਬਾਦਲ ਦੀ 100 ਦਿਨਾਂ ਦੀ ਯਾਤਰਾ ਹੈ ਉਹ ਪੰਜਾਬ ਚ ਹੁਣ ਜਿੱਥੇ ਜਿੱਥੇ ਵੀ ਜਾਏਗੀ, ਸੁਭਾਵਿਕ ਹੈ ਕਿ ਹੁਣ ਸੁਖਬੀਰ ਬਾਦਲ ਹੋਰਾਂ ਦਾ ਪਹਿਲਾਂ ਨਾਲੋਂ ਵੀ ਵੱਧ ਜਿਹੜਾ ਉੱਥੋਂ ਦੇ ਲੋਕਲ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਏਗਾ। ਜੀ ਗਰੇਵਾਲ ਸਾਹਿਬ,
ਹਰੀਸ਼ ਰਾਵਤ ਦੀਆਂ ਗੱਲਾਂ ਵੀ ਕਰਦੇ ਹੋ ਜੋ ਬਾਈ ਜੀ ਉਹਨੀ ਕਹਿ ਗਏ ਨੇ ਤੇ ਉਹ ਬਾਅਦ ਦੇ ਵਿੱਚ ਕਰਦੇ ਆ, ਪਹਿਲਾਂ ਮੈਨੂੰ ਤੁਹਾਡੇ ਜਿਹਾ ਸੰਦੇਸ਼ ਪੜ੍ਹ ਲੈਣ ਦਿਓ ਕਿ ਜਸਵੀਰ ਹੁੰਦਲ ਉਹਨਾਂ ਦਾ ਮੈਂ ਨੰਬਰ ਦੇਣਾ ਚਾਹਾਂਗਾ ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ। ਜਸਵੀਰ ਹੁੰਦਲ 416-502-3100 ਜਸਵੀਰ ਹੁੰਦਲ ਜੀ ਦਾ ਨੰਬਰ ਹੈ, ਅਤੇ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ 905-670-4444 ਇਹਨਾਂ ਦਾ ਨੰਬਰ ਹੈ, ਤੇ ਸ਼ਾਨ ਜੀ ਦਾ ਨੰਬਰ ਸੈਲ ਐਂਡ ਫਿਕਸ ਤੋਂ। ਸੈਲ ਫੋਨ ਦੀ ਕੋਈ ਵਧੀਆ ਡੀਲ ਲੈਣੀ ਚਾਹੁੰਦੇ ਹੋ 905-790-9999 ਇਹਨਾਂ ਦਾ ਨੰਬਰ ਹੈ। HK ਟਾਇਰ ਸੈਂਟਰ 647-295-4600 HK ਟਾਇਰ ਸੈਂਟਰ ਦਾ ਨੰਬਰ ਹੈ। ਟਰੱਕਾਂ ਦੇ ਟਾਇਰ ਤੁਸੀਂ ਪਾਉਣੇ ਹੋ ਚਾਹੇ ਲੰਡਨ ਹੋ ਚਾਹੇ ਮਿਸਾਗਾ, ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਬੂਟਾ ਚਾਹਲ ਜੀ ਦੇ ਨਾਲ ਸੰਪਰਕ ਕਰ ਲੈਣੀ 647-295-4600 96 ਡਰਾਈਵ ਦੇ ਉੱਤੇ ਹੈ ਇਹਨਾਂ ਦੀ ਸ਼ਾਪ, 647-295-4600 ਬੂਟਾ ਚਾਹਲ ਜੀ ਦਾ ਨੰਬਰ ਹੈ। ਅਵਤਾਰ ਮਿਨਹਾਸ 427 ਰਿਐਲਟੀ ਇੰਕ 427 ਰਿਐਲਟੀ ਇੰਕ ਹਾਈਵੇ 427 ਰੈਕਸਟੇਲ ਬੁਲੇਵਰਡ ਦੇ ਉੱਤੇ 680 ਰੈਕਸਟੇਲ ਬੁਲੇਵਰਡ ਦੇ ਉੱਤੇ ਇਹਨਾਂ ਨੇ ਆਪਣਾ ਦਫ਼ਤਰ ਖੋਲਿਆ। ਔਰ ਜਿਹੜੇ ਸਾਡੇ ਭੈਣ ਭਰਾ ਏਜੰਟਸ ਨਵੇਂ ਘਰਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਤਾਂ ਉਹ ਇਹਨਾਂ ਨੂੰ ਜੁਆਇਨ ਕਰਨ, 427 ਰਿਐਲਟੀ ਇੰਕ ਬ੍ਰੋਕਰੇਜ ਨੂੰ ਜੁਆਇਨ ਕਰਨ। 416-744-93-93 ਇਹਨਾਂ ਨੰਬਰ ਹੈ, 416-744-9393 ਇਹਨਾਂ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਆਪਰੇਸ਼ਨ ਫੂਡ ਸੈਂਟਰ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਏਸ਼ੀਅਨ ਫੂਡ ਸੈਂਟਰ। ਜੀ ਤੇਜਿੰਦਰ
ਜੀ, ਗਰੇਵਾਲ ਸਾਹਿਬ ਬਾਈ ਜੀ ਹੋਰਾਂ ਦੀਆਂ ਗੱਲਾਂ ਦਾ ਆਪਾਂ ਜਵਾਬ ਦੇ ਚੁੱਕੇ ਹਾਂ, ਔਰ ਇਹ ਬਿਲਕੁਲ ਪ੍ਰਗਟ ਸਿੰਘ ਹੋਰਾਂ ਨੇ ਵੀ ਇੱਕ ਮੰਤਰੀ ਦਾ ਜਿਹੜਾ ਨਾਮ ਲਿਆ, ਤੇ ਉਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਤੇ ਵੀ ਜਿਹੜੇ ਹੈ ਭ੍ਰਿਸ਼ਟਾਚਾਰ ਦੇ ਦੋਸ਼ ਨੇ ਜਿਹੜੇ ਲੱਗੇ ਨੇ, ਅਕਾਲੀ ਦਲ ਨੇ ਧਰਨੇ ਵੀ ਦਿੱਤੇ ਸੀ। ਸੋ ਵੱਡੀ ਖਬਰ ਇਹ ਹੈ ਕਿ ਕੋਟਕਪੂਰਾ ਗੋਲੀ ਕਾਂਡ ਤੇ ਕਿਸੇ ਵੀ ਵਿਧਾਇਕ ਨੇ ਸਿੱਟ ਵੱਲੋਂ ਜਿਹੜੀ ਸਿੱਟ ਬਣੀ ਹੈ ਉਹਨਾਂ ਨੂੰ ਜਾਣਕਾਰੀ ਮੰਗੀ ਸੀ, ਉਹ ਉਹ ਨਹੀਂ ਦਿੱਤਾ। ਸੋ ਜਿਹੜੀ ਜਾਂਚ ਕਰ ਰਹੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ, ਉਹਨਾਂ ਨੇ ਮਾਮਲਾ ਸੁਲਝਾਉਣ ਲਈ ਇੱਕ ਚਿੱਠੀ ਲਿਖੀ ਸੀ ਪੰਜਾਬ ਵਿਧਾਨ ਸਭਾ ਨੂੰ, ਪੱਤਰ ਲਿਖ ਕੇ ਇਹਦੀ ਜਾਣਕਾਰੀ ਮੰਗੀ ਸੀ। ਸੋ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ADGP ਲਕਸ਼ਮੀਕਾਂਤ ਯਾਦਵ, IG ਰਾਕੇਸ਼ ਅਗਰਵਾਲ ਤੇ DIG ਸੁਰਜੀਤ ਸਿੰਘ ਦੇ ਆਧਾਰ ਤੇ ਜਿਹੜੀ SIT ਬਣੀ ਸੀ, ਉਹਨਾਂ ਨੇ 2 FIR ਦਰਜ ਕਰਨ ਦੀ ਜਿਹੜੀ ਜਾਂਚ ਹੈ ਉਹ ਕਰ ਰਹੇ ਸੀ, ਜਿਹੜੇ 14 ਅਕਤੂਬਰ 2015 ਨੂੰ ਕੋਟਕਪੂਰਾ ਫਾਇਰਿੰਗ ਹੋਈ ਸੀ। ਸੋ ਇਸ ਸੰਬੰਧੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਵੀ ਵਿਧਾਇਕ ਨੇ ਉੱਥੋਂ ਨੇ ਹੁਣ ਤੱਕ ਸੰਪਰਕ ਨਹੀਂ ਕੀਤਾ। ਉਹਨਾਂ ਨੇ ਵਿਧਾਨ ਸਭਾ ਨੂੰ ਚਿੱਠੀ ਵੀ ਪਾਈ ਸੀ ਕਿ ਸਾਡੇ ਨਾਲ ਸੰਪਰਕ ਕੀਤਾ ਜਾਵੇ। ਸੋ ਇਸ ਸੰਬੰਧੀ ਜਿਹੜੇ ਸੰਧਵਾ ਨੇ, ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ, ਉਹਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ SIT ਨੂੰ ਦੇ ਪੱਤਰ ਦਾ ਜਵਾਬ ਦਿੱਤਾ। ਸੰਧਵਾ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਦੇ ਆਪਣੇ ਵਿਧਾਨ ਸਭਾ ਹਲਕੇ ਦਾ ਮਾਮਲਾ ਹੋਣ ਦੇ ਨਾਤੇ ਉਹਨਾਂ ਕੋਲ ਇਹ ਸਾਰੀ ਘਟਨਾ ਕਰਨ ਨਾਲ ਸੰਬੰਧਿਤ ਕਾਫੀ ਜਾਣਕਾਰੀ ਮੌਜੂਦ ਹੈ ਜਿਸ ਨੂੰ ਉਹ SIT ਨਾਲ ਸਾਂਝਾ ਕਰਨਗੇ। ਪਰ ਉਹਨਾਂ ਕਿਹਾ ਕਿ ਅਜੇ SIT ਵੱਲੋਂ ਉਹਨਾਂ ਨੂੰ ਨਹੀਂ ਬੁਲਾਇਆ ਗਿਆ ਕਿਉਂਕਿ SIT ਦੇ ਪੱਤਰ ਦਾ ਜਵਾਬ ਉਹਨਾਂ ਨੇ ਹਾਲ ਹੀ ਵਿੱਚ ਦਿੱਤਾ ਹੈ। ਸੋ ਇਹ ਵੀ ਇੱਕ ਪੱਖ ਹੈ ਜੀ ਜਿਹੜਾ ਉਹ ਉੱਧਰ ਉੱਭਰ ਕੇ ਸਾਹਮਣੇ ਆਇਆ ਹੈ। ਤੇ ਇਸੇ ਤਰ੍ਹਾਂ ਅੱਜ ਇੱਕ ਹੋਰ ਖਬਰ ਹੈ ਜੀ, ਤਲਵੰਡੀ ਸਾਬੋ ਚ ਕਾਂਗਰਸ ਦੀ ਜਨ ਸਭਾ ਸੀਗੀ। ਸੋ ਤਲਵੰਡੀ ਸਾਬੋ ਚ ਕਾਂਗਰਸ ਦੇ ਜਿਹੜੇ ਹਲਕਾ ਇੰਚਾਰਜ ਨੇ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਇੱਕ ਧਰਮਸ਼ਾਲਾ ਚ ਜਨ ਸਭਾ ਬੁਲਾਈ ਗਈ ਸੀ। ਸੋ ਉੱਥੇ ਇੱਕ ਨਾਮੀ ਕਾਂਗਰਸੀ ਆਗੂ ਦੇ ਨਿੱਜੀ ਗੰਨਮੈਨ ਦੀ ਬੰਦੂਕ ਚੋਂ ਅਚਾਨਕ ਗੋਲੀ ਚੱਲਣ ਨਾਲ 2 ਵਿਅਕਤੀ ਨੇ ਜਿਹੜੇ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਇੱਕ ਨੂੰ ਬਠਿੰਡਾ ਤੇ ਦੂਜੇ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਚ ਇਲਾਜ ਲਈ ਭੇਜਿਆ। ਤੇ ਇਸ ਮਾਮਲੇ ਚ ਉੱਥੋਂ ਦੇ DSP ਨੇ ਜਿਹੜੇ ਜਸਮੀਤ ਸਿੰਘ ਨੇ ਗੋਲੀ ਚੱਲਣ ਦੀ ਘਟਨਾ ਦੀ ਪੁਸ਼ਟੀ ਵੀ ਕੀਤੀ ਹੈ। ਉਹਨਾਂ ਕਿਹਾ ਕਿ ਗੋਲੀ ਅਚਾਨਕ ਚੱਲੀ ਹੈ ਤੇ ਬਹੁਤੇ ਨੁਕਸਾਨ ਤੋਂ ਬਚਾ ਰਿਹਾ, ਪਰ ਅਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਗੋਲੀ ਅਚਾਨਕ ਚੱਲੀ ਹੈ ਜਾਂ ਕੋਈ ਘਟਨਾ ਵਾਪਰੀ ਹੈ। ਜੀ ਗਰੇਵਾਲ ਸਾਹਿਬ
ਜੀ, ਸਾਡੇ ਨਾਲ ਸੁਰਿੰਦਰ ਸਿੰਘ ਨੇ, ਉਹਨਾਂ ਦੀ ਵੀ ਗੱਲ ਸੁਣ ਲਈ ਹੈ ਜੀ ਸਵਾਗਤ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਜੀ ਗਰੇਵਾਲ ਜੀ, ਫਤਿਹ ਆਪਣੇ ਤੇਜਿੰਦਰ ਜੀ ਤੇ ਸਾਜਨ ਜੀ। ਫਤਿਹਪੁਰ ਜੀ, ਮੇਰਾ ਕੁਐਸਚਨ ਇਹ ਹੈ, ਜਿਹੜਾ ਪਹਿਲੀ ਗੱਲ ਤਾਂ ਮੈਂ ਉਹਦੀ ਨਿੰਦਾ ਕਰਦਾ ਜਿਹੜੀ ਹਰਿਆਣਾ ਗੌਰਮੈਂਟ ਜਾਂ ਪੰਜਾਬ ਦੇ ਜਿਹੜੇ ਕਿਸਾਨਾਂ ਤੇ ਲਾਠੀ ਚਾਰਜ ਡੰਡਾ ਚਾਰਜ ਕਰਦੇ ਆ, ਪਰ ਮੇਨ ਕੁਐਸਚਨ ਇਹ ਆ ਜੀ, ਮੈਨੂੰ ਤੇ ਅੱਜ ਤੱਕ ਇਹ ਨਹੀਂ ਸਮਝ ਆ ਰਹੀ ਕਿਸਾਨਾਂ ਦਾ ਅੰਦੋਲਨ ਕਿਹੜੀ ਜਥੇਬੰਦੀ ਦੇ ਅੰਦਰ ਚੱਲਦਾ। ਦਿੱਲੀ ਚ ਕੁਛ ਹੋ ਰਿਹਾ, ਹਰਿਆਣੇ ਚ ਕੁਛ ਹੋ ਰਿਹਾ ਤੇ ਪੰਜਾਬ ਚ ਕੁਛ ਹੋ ਰਿਹਾ। ਤੇ ਨੰਬਰ 2 ਤੇ ਗੱਲ ਇਹ ਆ, ਜਦੋਂ ਇਹਨਾਂ ਨੂੰ ਆਪਣਾ ਪੀਸਫੁਲੀ ਪ੍ਰੋਟੈਸਟ ਕਰਨ ਦਾ ਪੂਰਾ ਅਧਿਕਾਰ ਹੈਗਾ, ਕੀ ਅਕਾਲੀਆਂ ਨੂੰ, ਕੀ BJP ਦੇ ਲੀਡਰਾਂ ਨੂੰ, ਕੀ ਦੂਜੇ ਬੰਦਿਆਂ ਨੂੰ ਆਪਣੇ ਵਿਚਾਰ ਰੈਲੀਆਂ ਕਾਨਫਰੰਸ ਆਪਣੀਆਂ ਮੀਟਿੰਗਾਂ ਕਰਨ ਦਾ ਅਧਿਕਾਰ ਹੈਗਾ ਕਿ ਨਹੀਂ ਹੈਗਾ? ਨੰਬਰ 2 ਤੇ ਅਸੀਂ ਫਿਰ ਕਹਿੰਦੇ ਹਾਂ, ਮੇਨ ਪੁਆਇੰਟ ਤਾਂ ਅਸੀਂ ਲੈਂਦੇ ਨਹੀਂ, ਜਦੋਂ ਤੁਸੀਂ ਕਿਸੇ ਨੂੰ ਜਾ ਕੇ ਘਰਾਓ ਕਹਿੰਦਾ, ਤੁਸੀਂ ਆਪਣਾ ਸ਼ਾਂਤਪੂਰਨ ਪ੍ਰਦਰਸ਼ਨ ਕਰੋ, ਸਾਈਡ ਤੇ ਕਰੋ, ਕਾਲੇ ਝੰਡੇ ਦਿਖਾਓ, ਜੋ ਮਰਜ਼ੀ ਦਿਖਾਓ, ਨਾ ਕਿ ਉਹਨਾਂ ਦੀਆਂ ਕਾਰਾਂ ਤੋੜੋ, ਨਾ ਕਿ ਉਹਨਾਂ ਦੇ ਫਿਜ਼ੀਕਲ ਵਾਇਲੈਂਸ ਉਹਨਾਂ ਨੂੰ ਨੰਗੇ ਕਰੋ, ਉਹਨਾਂ ਨੂੰ ਕੁੱਟ ਕੁੱਟ ਕੇ ਭਜਾਓ। ਇੱਥੇ ਮਾੜਾ ਜਿਹਾ ਦੱਸਣਾ ਜੀ।
ਜੀ ਬਿਲਕੁਲ, ਜਿਹੜੀ ਕਾਰਾਂ ਤੇ ਹਮਲੇ ਸੀ, ਸੁਖਬੀਰ ਹੋਰਾਂ ਦੇ ਕਾਫਲੇ ਤੇ ਜਿਹੜਾ ਹਮਲਾ ਹੋਇਆ ਸੀ, ਉਹਦੇ ਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ 2 ਵਿਅਕਤੀਆਂ ਤੇ ਹੈ ਜਿਹੜਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਵੱਲੋਂ। ਸੋ ਬਿਲਕੁਲ, ਕਿਸੇ ਵੀ ਪ੍ਰਦਰਸ਼ਨ ਚ ਹਿੰਸਾ ਨਹੀਂ ਹੋਣੀ ਚਾਹੀਦੀ। ਸੋ ਅਸੀਂ ਹਿੰਸਾ ਦੇ ਪੱਖ ਚ ਨਹੀਂ ਆ, ਤੇ ਨਾ ਹੀ ਰੇਡੀਓ ਖਬਰਸਾਰ ਕਿਸੇ ਵੀ ਸਿਆਸੀ ਪਾਰਟੀ ਵੱਲ ਉਲਾਰੂ ਹੋ ਕੇ ਪੱਤਰਕਾਰੀ ਕਰਦਾ। ਸੋ ਰੇਡੀਓ ਖਬਰਸਾਰ ਤੇ ਜੋ ਅਸਲ ਖਬਰ ਹੈ, ਸਮਾਜਿਕ ਮੁੱਦੇ ਨੇ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਸੋ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਹੋਣਾ ਚਾਹੀਦਾ ਹੈ, ਪਰ ਇਸ ਗੱਲ ਨਾਲ ਅਸੀਂ ਕਦੇ ਵੀ ਸਹਿਮਤ ਨਹੀਂ ਕਿ ਜੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਤੇ ਅੰਨੇਵਾਹ ਲਾਠੀਚਾਰਜ ਕੀਤਾ ਜਾਵੇ, ਉਹ ਚਾਹੇ ਪੰਜਾਬ ਪੁਲਿਸ ਹੋਵੇ, ਚਾਹੇ ਹਰਿਆਣਾ ਪੁਲਿਸ ਹੋਵੇ, ਚਾਹੇ ਉਹ ਦਿੱਲੀ ਪੁਲਿਸ ਹੋਵੇ। ਸੋ ਜਿਹੜਾ ਦੂਜਾ ਇਹਨਾਂ ਦਾ ਸਵਾਲ ਸੀ ਕਿ ਇਹ ਜਿਹੜਾ ਪ੍ਰਦਰਸ਼ਨ ਨੇ ਕਿਹਨਾਂ ਦੇ ਅੰਡਰ ਚੱਲ ਰਹੇ, ਸੋ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ 32-31 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹ ਬੈਠੀਆਂ ਨੇ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਸਾਂਝਾ ਇੱਕ ਬਣਾਇਆ ਮੰਚ, ਔਰ ਉਸ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ, ਉਹ ਚਾਹੇ ਉਹ 32-31 ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਨੇ, ਉਹਨਾਂ ਨਾਲ ਕਿਸੇ ਵੀ ਜਥੇਬੰਦੀ ਨਾਲ ਹੋਣ, ਉਹ ਜੇ ਕਾਲ ਨਹੀਂ ਵੀ ਦਿੰਦੀਆਂ ਤਾਂ ਵੀ ਆਪਣੇ ਪੱਧਰ ਤੇ, ਪਿੰਡ ਪੱਧਰ ਤੇ ਜਿਹੜੇ ਕਿਸਾਨ ਨੇ ਉਹ ਸਿਆਸੀ ਪਾਰਟੀਆਂ ਦਾ ਵਿਰੋਧ ਕਰ ਰਹੇ ਨੇ, ਘਿਰਾਓ ਕਰ ਰਹੇ ਨੇ, ਚਾਹੇ ਉਹ ਅਕਾਲੀ ਹੋਣ, ਚਾਹੇ ਉਹ ਕਾਂਗਰਸੀ ਹੋਣ। ਜੀ
ਸਤਿੰਦਰ, ਆਪਣੇ ਪਾਸ ਮਿੰਟ ਰਹਿ ਗਏ ਨੇ, 3 ਤੇ 2 ਕਾਲਰ ਨੇ ਉਹਨਾਂ ਦੇ ਕੁਐਸਚਨ ਲੈ ਗਏ ਤੇ ਫਿਰ ਇੱਕ ਸਿੰਪਲ ਆਪਾਂ ਉਹਨਾਂ ਦਾ ਜਵਾਬ ਦੇਵਾਂਗੇ। ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਜੀ
ਹੈਲੋ,
ਹੈਲੋ,
ਆ ਰਹੀ ਆਵਾਜ਼ ਜੀ?
ਹਾਂਜੀ ਹਾਂਜੀ ਬਿਲਕੁਲ,
ਹਾਂਜੀ ਹਾਂਜੀ। ਮੈਂ ਇਹੀ ਗੱਲ ਕਹਿ ਰਿਹਾ ਜੀ, ਸੰਯੁਕਤ ਕਿਸਾਨ ਮੋਰਚਾ ਨੇ ਤਾਂ ਐਲਾਨ ਕੀਤਾ ਸੀ ਵੀ ਕਿਸੇ ਵੀ ਲੋਕਲ ਪਾਰਟੀ ਦਾ ਕੋਈ ਵੀ ਵਿਰੋਧ ਨਹੀਂ ਕੀਤਾ ਜਾਊਗਾ, ਸਿਰਫ ਬੀਜੇਪੀ ਦਾ ਵਿਰੋਧ ਕੀਤਾ ਜਾਊਗਾ, ਪਰ ਮੈਨੂੰ ਲੱਗਦਾ ਨੀ ਕਿ ਇਹਨਾਂ ਦਾ ਕੋਈ ਆਰਗੇਨਾਈਜ ਸਟਰਕਚਰ ਹੈਗਾ ਆ। ਇਹ ਆਪਣੇ ਤੌਰ ਤੇ ਕੋਈ ਜਿਹੜੇ ਪਾਰਟੀ ਨਾਲ ਸੰਬੰਧਿਤ ਹੈਗੇ ਆ, ਕਿਸਾਨ ਦਾ ਭੇਦ ਬਦਲ ਕੇ ਹੁਣ ਜਿੱਦਾਂ ਸੁਖਬੀਰ ਬਾਦਲ ਹੀ ਹੈ ਜਿਹੜਾ ਗਰਾਊਂਡ ਤੇ ਤੁਰਿਆ ਫਿਰਦਾ, ਤੇ ਬਾਕੀ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਸੰਬੰਧਿਤ ਜਿਹੜੇ ਬੰਦੇ ਹੈਗੇ ਉਹ ਕਿਸਾਨ ਦਾ ਭੇਦ ਬਦਲ ਕੇ ਵਿਰੋਧ ਕਰੀ ਜਾਂਦੇ। ਹੁਣ ਤੁਸੀਂ, ਮੈਂ ਤਾਂ ਹੈਰਾਨ ਆ, ਕਈ ਬੰਦੇ ਯੂਥ ਪਤੰਗ ਰੈਲੀ ਵੀ ਕਹੀ ਜਾਂਦੇ, ਯੂਥ ਪਤੰਗ ਤਾਂ ਸਾਰਿਆਂ ਨੇ ਹੁੰਦੇ ਆ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ, ਇਹਨਾਂ ਚੀਜ਼ਾਂ ਕਹਿਣ ਤੋਂ। ਅਗਲਾ ਜੇ ਕਰਦਾ ਤਾਂ ਆਰਗੂ ਕਰੋ। ਮੈਨੂੰ ਲੱਗਦਾ ਕਿ ਵਾਇਲੈਂਸ ਜ਼ਿਆਦਾ ਹੋ ਰਹੀ ਆ, ਔਰ ਇਸੇ ਕਰਕੇ ਸਾਡੇ ਜਿਹੜੇ ਪ੍ਰਦਰਸ਼ਨ ਵੀ ਉਹਨਾਂ ਦਾ ਕੋਈ ਇਫੈਕਟ ਨਹੀਂ ਆ ਜਦੋਂ ਤੁਸੀਂ ਏਦਾਂ ਦੀਆਂ ਚੀਜ਼ਾਂ ਕਰਦੇ ਆ, ਤੇ ਇਨ ਇਫੈਕਟਿਵ ਆ ਜੀ ਸਾਰਾ ਕੁਛ। ਮੈਨੂੰ ਇਹ ਲੱਗਦਾ ਕਿ ਜਦੋਂ ਪ੍ਰਦਰਸ਼ਨਾਂ ਦੇ ਵਿੱਚ ਵਾਇਲੈਂਸ ਆ ਜਾਂਦੀ ਹੈ।
ਥੈਂਕ ਯੂ। ਔਰ ਨੈਕਸਟ ਕਾਲ ਵੀ ਲੈ ਲਈਏ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਮੈਂ ਜੀ ਸੁਣ ਰਿਹਾ ਸੀਗਾ, ਗੱਲ ਕੀਤੀ ਵੀ ਜਦੋਂ ਵੀ ਇਹਨਾਂ ਲੀਡਰਾਂ ਤੇ ਕੋਈ ਮਾੜਾ ਮੋਟਾ ਕੋਈ ਆਪਦੀ ਫਰਸਟ੍ਰੇਟਡ ਹੋਏ ਬੰਦੇ ਕਈ ਵਾਰੀ ਇਹੋ ਜਿਹੇ ਐਕਸ਼ਨ ਕਰ ਦਿੰਦੇ ਆ, ਤੇ ਭਾਵੇਂ ਕਾਰ ਦਾ ਸ਼ੀਸ਼ਾ ਵੀ ਟੁੱਟਿਆ ਹੋਵੇ ਜਾਂ ਸ਼ੀਸ਼ੇ ਤੇ ਨਾ ਵੀ ਟੁੱਟਿਆ ਹੋਵੇ, ਕਿਉਂਕਿ ਬੁਲਟ ਪਰੂਫ ਗੱਡੀਆਂ ਦੇ ਸ਼ੀਸ਼ੇ ਦਾ ਟੁੱਟਣੇ ਵੀ ਔਖੇ ਆ, ਤੇ ਉਹਨਾਂ ਦੇ ਤਾਂ ਪਰਚੇ ਦਰਜ ਹੋ ਜਾਂਦੇ ਆ। ਪਰ ਜਦੋਂ ਲੀਡਰ ਕਈ ਜਿਹੜੇ ਆਪਦੀ ਫਰਸਟ੍ਰੇਸ਼ਨ ਆਮ ਲੋਕਾਂ ਤੇ ਆਪ ਕੱਢਦੇ ਆ, ਜਿਵੇਂ ਆਪਾਂ ਪਿੱਛੇ ਜੇ ਵੇਖਿਆ ਸੀਗਾ ਹਾਜੀ ਰਤਨ ਗੁਰਦੁਆਰੇ ਕੁਛ ਸਾਲ ਪਹਿਲਾਂ ਇੱਕ ਕਾਫੀ ਸੀਨੀਅਰ ਲੀਡਰਸ਼ਿਪ ਨੇ ਬੀਬੀਆਂ ਤੇ ਵੀ ਆਪਦੀ ਫਰਸਟ੍ਰੇਸ਼ਨ ਕੱਢਤੀ ਸੀਗੀ, ਤੇ ਜਾਂ ਜਿਹੜੇ ਆ ਆਪਦੇ ਗਨਮੈਨਾਂ ਦੇ ਥਰੂ ਜਾਂ ਹੋਰ ਜਿਹੜੀ ਆ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਆਰਡਰ ਦੇ ਕੇ, ਜਿਵੇਂ ਐਸ ਡੀ ਐਮ ਸਾਹਿਬ ਨੇ ਆਪਦੀ ਫਰਸਟ੍ਰੇਸ਼ਨ ਰੀਸੈਂਟਲੀ ਉਹ ਵੀਡੀਓ ਵਾਇਰਲ ਹੋਈ ਤੁਰੀ ਫਿਰਦੀ ਆ, ਉਹਨਾਂ ਦੇ ਪਰਚੇ ਪੁਰਚੇ ਦਰਜ ਕਿਉਂ ਨਹੀਂ ਹੁੰਦੇ? ਇਹ ਸਿਰਫ ਜਿਹੜਾ ਜਿਹਨਾਂ ਦਾ ਕੋਈ ਹੈ ਨਹੀਂ ਗਾ, ਜੇ ਆਪਾਂ ਕਹੀਏ ਉਹ ਪੋਲੀਟੀਕਲ ਪ੍ਰੈਸ਼ਰ, ਉਹਨਾਂ ਦੇ ਪਰਚੇ ਦਰਜ ਹੋਈ ਜਾਂਦੇ ਆ, ਤੇ ਜਿਹਨਾਂ ਦਾ ਹੈਗਾ ਉਹਨਾਂ ਦੇ ਪਰਚੇ ਦਰਜ ਕਿਉਂ ਨਹੀਂ ਹੁੰਦੇ? ਇਹਦੇ ਬਾਰੇ ਵੀ ਮਾੜੀ ਜੀ ਗੱਲ ਕਰਿਓ।
ਥੈਂਕ ਯੂ। ਲਾਸਟ ਕਾਲ ਲੈ ਲਈਏ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਮੈਮ ਫਰਿਓ ਸਾਹਿਬ, ਮਾੜੇ ਜਿਹੇ ਨੂੰ ਜਿਹੜੇ ਦੋ ਗੱਲ ਆਏ ਸੀਗੇ ਵੀ ਉਹ ਕਿਉਂ ਘਾਵ ਕਰਦੇ ਨੇ, ਪੁੱਛੋ ਦੋ ਕੁ ਮੀਟਿੰਗਾਂ ਦੇ ਕਿਸਾਨਾਂ ਨੇ ਕਿਹਾ ਸੀ ਅਸੀਂ ਸੁਖਬੀਰ ਬਾਦਲ ਨਾਲ ਗੱਲ ਕਰਾਂਗੇ, ਉਹ ਪੁਲਿਸ ਨੇ ਕਮੇਟੀ ਵੀ ਬਣਾਈ ਸੀ ਵੀ ਤੁਸੀਂ ਗੱਲ ਕਰਿਓ, ਪਰ ਸੁਖਬੀਰ ਬਾਦਲ ਗੱਲ ਕੀਤੀ ਬਗੈਰ ਹੀ ਭਾਜੀ ਤਾਂ ਲੋਕਾਂ ਨੇ ਘਰਾਓ ਕੀਤਾ ਵਾ,
ਪ੍ਰਦਰਸ਼ਨ
ਕਰ ਰਹੇ ਸੀਗੇ। ਹਾਂਜੀ
ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇਂਦਰ ਅੱਧੇ ਮਿੰਟ ਜੀ ਰੈਪ ਅਪ ਕਰ ਦਿਓ ਪਲੀਜ਼, ਸਮਾਂ ਆਪਣਾ ਹੋ ਗਿਆ ਸਮਾਪਤ ਤੇ ਫਿਰ ਸੰਬੰਧਿਤ ਮੌਕਾ ਆ ਰਹੇ ਨੇ। ਹਾਂਜੀ
ਜੀ ਗਰੇਵਾਲ ਸਾਹਿਬ, ਮੈਂ ਸਿਰਫ ਇਸੇ ਗੱਲ ਤੇ ਹੀ ਆਉਣਾ ਕਿ ਬਿਲਕੁਲ ਠੀਕ ਹੈ, ਸੰਯੁਕਤ ਕਿਸਾਨ ਮੋਰਚੇ ਨੇ ਕਲੀਅਰ ਕੱਟ ਇਹ ਸੰਦੇਸ਼ ਦਿੱਤਾ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਵਿਰੋਧ ਨਹੀਂ ਕਰਨਾ ਪਿੰਡਾਂ ਦੇ ਵਿੱਚ, ਸਿਰਫ ਤੇ ਸਿਰਫ ਬੀਜੇਪੀ ਲੀਡਰਾਂ ਦਾ, ਬੀਜੇਪੀ ਆਗੂਆਂ ਦਾ ਵਿਰੋਧ ਕੀਤਾ ਜਾਏ, ਹੋਰ ਕਿਸੇ ਸਿਆਸੀ ਪਾਰਟੀ ਦਾ ਵਿਰੋਧ ਨਹੀਂ ਕਰਨਾ, ਕਿਉਂਕਿ ਗਰੇਵਾਲ ਸਾਹਿਬ ਚਾਹੇ ਉਹ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਪ ਹੈ, ਜੇ ਉਹ ਸਾਰੇ ਕਿਸੇ ਨਾ ਕਿਸੇ ਤਰੀਕੇ ਵੀ ਹਰ ਮੰਚ ਦੇ ਕਿਸਾਨਾਂ ਦੇ ਪੱਖ 'ਚ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਨੇ ਜਾਂ ਉਹਨਾਂ ਦੀ ਸਪੋਰਟ ਤੇ ਖੜੇ ਹੈ, ਤੇ ਇਸ ਤਰ੍ਹਾਂ ਜੇ ਅਸੀਂ ਵਿਰੋਧ ਕਰੀ ਜਾਵਾਂਗੇ ਤਾਂ ਉਹ ਕਿੰਨਾ ਚਿਰ ਸਪੋਰਟ ਤੇ ਖੜੇ ਰਹਿਣਗੇ, ਆਖਰ ਨੂੰ ਉਹ ਪਿੱਛੇ ਹਟ ਜਾਣਗੇ ਜਾਂ ਫਰਸਟ੍ਰੇਟ ਹੋ ਜਾਣਗੇ। ਸੋ ਜਿਹੜੀ ਵੀ ਗੱਲ ਹੈ, ਜੇ ਤਾਂ ਕੋਈ ਮੁੱਦਿਆਂ ਦੀ ਗੱਲ ਹੈਗੀ ਆ, ਉਹ ਵੱਖਰੇ ਤੌਰ ਤੇ ਕਿਸੇ ਵੀ ਸਿਆਸੀ ਲੀਡਰ ਦਾ, ਕਿਸੇ ਸਿਆਸੀ ਪਾਰਟੀ ਦਾ ਵਿਰੋਧ ਕੀਤਾ ਜਾ ਸਕਦਾ ਹੈ, ਪਰ ਬਿਲਕੁਲ ਵੀ ਸਿਰਫ ਕਿਸਾਨੀ ਦੀ ਆੜ ਦੇ ਵਿੱਚ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਕਲੀਅਰ ਕਰਤਾ ਕਿ ਬੀਜੇਪੀ ਤੋਂ ਬਿਨਾਂ ਕਿਸੇ ਦਾ ਵਿਰੋਧ ਨਾ ਕੀਤਾ ਜਾਵੇ, ਸੋ ਇਸ ਤਰ੍ਹਾਂ ਫਿਰ ਬਾਕੀ ਪਾਰਟੀਆਂ ਦਾ ਜਿਹੜਾ ਵਿਰੋਧ ਹੈ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ। ਜੀ
ਧੰਨਵਾਦ ਜੀ, ਕੱਲ ਨੂੰ ਮੁਲਾਕਾਤ ਹੋਵੇਗੀ, ਔਰ
ਧੰਨਵਾਦ
ਸੰਦੀਪ, ਥੈਂਕ ਯੂ ਸੋ ਮਚ ਸੰਦੀਪ, ਗੋ ਐਡ ਵਿਦ ਕਮਰਸ਼ੀਅਲ ਤੇ ਉਸ ਤੋਂ ਬਾਅਦ ਸੰਦੀਪ ਮੋਗਾ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੋਹਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ, ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ, 13 September ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ, 416-910-8750, 416-910-8750, ਵੈਬਸਾਈਟ ਦਾ ਐਡਰੈਸ newsom.org, it is NUSOM.org।
ਜੀ ਹਾਂ, ਔਰ ਸੁਰਜੀਤ ਮੋਗੇ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਭਾਰਤ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ। ਵਾਈਕੇ ਟਰੱਕ ਟ੍ਰੇਲਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ, ਸਟੀਵਨ ਗਰੇਵਾਲ ਜੀ ਦੇ ਨਾਲ ਸੰਪਰਕ ਕਰਨਾ ਹੈ 905-796-30 ਦਾ 89 ਸਟੈਫਰਡ ਡਰਾਈਵ ਯੂਨਿਟ ਨੰਬਰ 12 ਚ ਸਥਿਤ ਨੇ। 89 ਸਟੈਫਰਡ ਡਰਾਈਵ ਯੂਨਿਟ ਨੰਬਰ 12 ਚ ਸਥਿਤ ਨੇ, ਤੁਸੀਂ ਵਿਜਿਟ ਕਰ ਸਕਦੇ ਹੋ 905-796-30 ਦਾ ਤੇ ਸੰਪਰਕ ਕੀਤਾ ਜਾ ਸਕਦਾ। ਟਰੱਕ ਦਾ ਲਾਇਸੈਂਸ ਲੈਣਾ ਹੈ ਤਾਂ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੇ ਨਾਲ ਸੰਪਰਕ ਕਰੋ। AZ ਲਾਇਸੈਂਸ ਲੈਣਾ ਹੈ, ਅੱਜ ਹੀ ਇਹਨਾਂ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 416-675-7500 ਏਅਰ ਬ੍ਰੇਕ ਕਲਾਸ, ਸਪੈਸ਼ਲ ਏਅਰ ਬ੍ਰੇਕ ਕਲਾਸ ਜਿਹੜੀਆਂ ਨੇ ਸ਼ਨੀਚਰਵਾਰ ਤੇ ਐਤਵਾਰ ਨੂੰ ਦਿੱਤੀਆਂ ਜਾਂਦੀਆਂ ਨੇ। 225 ਕਲੇਅਰਪੋਰਟ ਕ੍ਰੀਸੈਂਟ ਇਟੋਬਿਕੋ, 416-675-7500 ਤੇ ਤੁਸੀਂ ਸੰਪਰਕ ਕਰ ਲੈਣਾ। ਰੰਧਾਵਾ ਡੈਂਟਿਸਟੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ ਨੇ 905-794-5111 905-794-5111 ਤੇ ਸੰਪਰਕ ਜਿਹੜਾ ਉਹ ਕੀਤਾ ਜਾ ਸਕਦਾ ਹੈ। ਔਰ ਸੈਲੈਂਟੈਲ ਵੱਲੋਂ ਐਕਸਕਲੂਸਿਵ ਚੈਟਰ ਬਾਕਸ ਡੀਲਸ ਦਿੱਤੀਆਂ ਜਾ ਰਹੀਆਂ ਨੇ। $50 ਦੇ ਵਿੱਚ 10 GB ਡਾਟਾ ਪਲੱਸ 500 MB ਆਟੋਪੇ ਤੇ ਹੋਵੇਗਾ। $40 ਦੇ ਵਿੱਚ 4.5 GB ਡਾਟਾ ਪਲੱਸ 500 MB ਆਟੋਪੇ ਤੇ ਹੋਵੇਗਾ। $10 ਦਾ ਡਿਸਕਾਊਂਟ ਤੁਹਾਨੂੰ ਕਿਸੇ ਫਰੈਂਡ ਨੂੰ ਰੈਫਰ ਕਰਨ ਤੇ ਮਿਲੇਗਾ, ਦੋਵਾਂ ਨੂੰ ਇਹ ਜਿਹੜਾ ਡਿਸਕਾਊਂਟ ਆਫਰ ਜਿਹੜਾ ਉਹ ਮਿਲੇਗਾ। 365-7783-61 ਤੇ ਤੁਸੀਂ ਸੰਪਰਕ ਕਰਨਾ ਹੈ। ਇਹਨਾਂ ਦੀ ਲੋਕੇਸ਼ਨ ਟੋਰਾਂਟੋ, ਸਕਾਰਬਰੋ, ਬਰੈਂਪਟਨ, ਮਿਸੀਸਾਗਾ ਦੇ ਵਿੱਚ ਹਨ, ਕਿਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। 365-7783-61 ਤੇ ਤੁਸੀਂ ਸੰਪਰਕ ਕਰ ਸਕਦੇ ਹੋ। 3657778361 ਇਹਨਾਂ ਦਾ ਨੰਬਰ ਹੈ। ਸਵਾਜੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਵੀਰਵਾਰ 2 ਸਤੰਬਰ ਦੇਸੀ ਮਹੀਨਾ 18 ਭਾਦੋਂ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਤਾਲਿਬਾਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਗੁਰਪੁਰਬ ਤੇ ਘੱਟ ਗਿਣਤੀਆਂ ਨੂੰ ਭਾਰਤ ਜਾਣ ਲਈ ਸੁਰੱਖਿਅਤ ਰਾਹ ਦੇਣ ਦਾ ਦਿੱਤਾ ਭਰੋਸਾ। ਨਿੱਜੀ ਚੈਨਲਾਂ ਤੇ ਫਿਰਕੂ ਰੰਗਤ ਵਿਚ ਪੇਸ਼ ਕੀਤੀਆਂ ਜਾ ਰਹੀਆਂ ਖਬਰਾਂ ਤੇ ਸੁਪਰੀਮ ਕੋਰਟ ਨੇ ਜਿਤਾਈ ਗਹਿਰੀ ਚਿੰਤਾ। ਟੀਵੀ ਕਲਾਕਾਰ ਤੇ ਬਿਗ ਬਾਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ। ਮੋਗਾ ਵਿਖੇ ਸੁਖਬੀਰ ਬਾਦਲ ਦੀ ਆਮਦ ਮੌਕੇ ਕਿਸਾਨਾਂ ਤੇ ਪੁਲਿਸ ਨੇ ਕੀਤਾ ਲਾਠੀ ਚਾਰਜ, 5 ਕਿਸਾਨ ਜ਼ਖਮੀ, ਪੱਗਾਂ ਲੱਥੀਆਂ, ਕਈ ਪੁਲਿਸ ਮੁਲਾਜ਼ਮ ਵੀ ਫੱਟੜ। ਲੌਟ ਕੇ ਸਿੱਧੂ ਘਰ ਕੋ ਆਏ, ਹਾਈਕਮਾਨ ਨੇ ਨਹੀਂ ਦਿੱਤਾ ਮਿਲਣ ਦਾ ਸਮਾਂ। ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਵਧਾਈ ਸ਼ਕਤੀ, ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼। ਹੁਣ ਇਹਨਾਂ ਖ਼ਬਰਾਂ ਦੀ ਤਫਸੀਲ ਤੇ ਕੁਝ ਹੋਰ ਖ਼ਬਰਾਂ। ਅਫਗਾਨਿਸਤਾਨ ਵਿਚ ਫਸੇ ਅਫਗਾਨ ਸਿੱਖਾਂ ਤੇ ਹਿੰਦੂਆਂ ਦੇ ਸਮੂਹ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਸੰਸਥਾਵਾਂ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਘੱਟ ਗਿਣਤੀਆਂ ਨੂੰ ਸੁਰੱਖਿਅਤ ਰਾਹ ਦੇਣ ਦਾ ਵਾਅਦਾ ਕੀਤਾ ਹੈ, ਜੋ ਇਸ ਸਾਲ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਗੁਰਪੁਰਬ ਸਮਾਗਮਾਂ ਲਈ ਭਾਰਤ ਆਉਣਾ ਚਾਹੁੰਦੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਸਿੱਖਾਂ ਤੇ ਹਿੰਦੂਆਂ ਨੇ ਕੁਝ ਦਿਨ ਪਹਿਲਾਂ ਕਾਬੁਲ ਹਵਾਈ ਅੱਡੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ, ਜੋ ਸਫਲ ਨਹੀਂ ਹੋਈ। ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਇੱਕ ਧਮਾਕੇ ਤੋਂ ਬਾਅਦ ਤਾਲਿਬਾਨ ਲੜਾਕਿਆਂ ਵੱਲੋਂ ਸਿੱਖਾਂ ਤੇ ਹਿੰਦੂਆਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਤੇ ਛੋਟੇ ਹਮਲੇ ਕੀਤੇ ਗਏ। ਇਸ ਮਗਰੋਂ ਇਸ ਸਮੂਹ ਨੇ ਆਪਣੀਆਂ ਕੋਸ਼ਿਸ਼ਾਂ ਬੰਦ ਕਰ ਦਿੱਤੀਆਂ ਤੇ ਇੱਕ ਸਥਾਨਕ ਗੁਰਦੁਆਰੇ ਦੇ ਵਿੱਚ ਸ਼ਰਨ ਲੈ ਲਈ। ਵਿਸ਼ਵ ਪੰਜਾਬੀ ਸੰਗਠਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਅਮਰੀਕੀ ਸੈਨਾ ਦੀ ਵਾਪਸੀ ਹੋ ਚੁੱਕੀ ਹੈ, ਇਸ ਲਈ ਇਹ ਅਜੇ ਸਪਸ਼ਟ ਨਹੀਂ ਹੋਇਆ ਕਿ ਕਾਬੁਲ ਤੋਂ ਭਾਰਤ ਲਈ ਅਗਲੀ ਨਿਕਾਸੀ ਉਡਾਨ ਕਦੋਂ ਰਵਾਨਾ ਹੋਵੇਗੀ। ਤਾਲਿਬਾਨ ਦੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਤਕਰੀਬਨ 180 ਅਫਗਾਨ ਹਿੰਦੂ ਫਸੇ ਹੋਏ ਨੇ ਤੇ ਕਾਬੁਲ ਦੇ ਇੱਕ ਗੁਰਦੁਆਰੇ ਵਿਚ ਰਹਿ ਰਹੇ ਨੇ। ਉਹ ਹੁਣ ਜਲਾਲਾਬਾਦ, ਗਜ਼ਨੀ ਤੇ ਕਾਬੁਲ ਵਿਚ ਆਪਣੇ ਘਰਾਂ ਨੂੰ ਪਰਤ ਆਏ ਨੇ। ਕਤਰ ਵਿਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਤੇ ਦੋਹਾ ਵਿਚ ਤਾਲਿਬਾਨ ਦੇ ਰਾਜਨੀਤਿਕ ਦਫ਼ਤਰ ਦੇ ਮੁਖੀ ਸ਼ੇਰ ਮੁਹੰਮਦ ਅਬਾਸ ਸਟੈਰ ਨਿਕਜ਼ਈ ਵਿਚ ਮੁਲਾਕਾਤ ਤੋਂ ਬਾਅਦ ਕਾਬੁਲ ਵਿਚ ਤਾਲਿਬਾਨ ਦੇ ਨੁਮਾਇੰਦਿਆਂ ਨੇ ਅਫਗਾਨ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਭਾਰਤ ਵਿਚ ਸੁਰੱਖਿਅਤ ਰਸਤਾ ਦਿੱਤਾ ਜਾਵੇਗਾ। ਸਾਨੀ ਨੇ ਕਿਹਾ ਕਿ ਅਸੀਂ ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿਚ ਹਾਂ ਤੇ ਨਿਕਾਸੀ ਯੋਜਨਾ ਲਈ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਹ ਯੋਜਨਾ ਅਗਲੇ 10 ਦਿਨਾਂ ਵਿਚ ਤਿਆਰ ਹੋਣ ਦੀ ਉਮੀਦ ਹੈ, ਤਾਂ ਜੋ ਅਫਗਾਨ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਆ ਸਕਣ। ਸਾਨੀ ਨੇ ਕਿਹਾ ਤਾਲਿਬਾਨ ਦੇ ਨੁਮਾਇੰਦਿਆਂ ਨੂੰ ਵੀ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਅਫਗਾਨ ਸਿੱਖਾਂ ਨੂੰ ਕਾਬੁਲ ਹਵਾਈ ਅੱਡੇ ਤੇ ਫਿਰ ਭਾਰਤ ਜਾਣ ਲਈ ਪੂਰੀ ਸੁਰੱਖਿਆ ਪ੍ਰਦਾਨ ਕਰਨਗੇ। ਉਧਰ ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨੂੰ ਤਾਲਿਬਾਨ ਨੂੰ ਮਾਨਤਾ ਦੇਣ ਦੀ ਜਲਦਬਾਜ਼ੀ ਨਹੀਂ ਹੈ, ਕਿਉਂਕਿ ਇਹ ਕਦਮ ਪੂਰੀ ਤਰ੍ਹਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤਾਲਿਬਾਨ ਵਿਸ਼ਵ ਭਾਈਚਾਰੇ ਦੀਆਂ ਉਮੀਦਾਂ ਤੇ ਕਿੰਨਾ ਖਰਾ ਉਤਰਦਾ ਹੈ। ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ, ਵੈਬ ਪੋਰਟਲ ਤੇ ਨਿੱਜੀ ਟੀਵੀ ਚੈਨਲਾਂ ਦੇ ਇੱਕ ਵਰਗ ਵਿਚ ਝੂਠੀਆਂ ਖ਼ਬਰਾਂ ਦੇ ਚੱਲਣ ਅਤੇ ਉਨ੍ਹਾਂ ਨੂੰ ਫਿਰਕੂ ਰੰਗਤ ਵਿਚ ਪੇਸ਼ ਕਰਨ ਨੂੰ ਲੈ ਕੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨਾਲ ਦੇਸ਼ ਦਾ ਨਾਂ ਖਰਾਬ ਹੋ ਸਕਦਾ ਹੈ। ਸੁਪਰੀਮ ਕੋਰਟ ਨੇ ਜਮਾਇਤ ਉਲੇਮਾ ਹਿੰਦ ਵੱਲੋਂ ਦਾਇਰ ਪਟੀਸ਼ਨਾਂ ਤੇ ਸੁਣਵਾਈ ਕਰਦੇ ਹੋਏ ਕਿਹਾ ਹੈ ਇਸ ਬੈਂਚ ਦੀ ਪ੍ਰਧਾਨਗੀ ਮੁੱਖ ਜੱਜ ਜਸਟਿਸ ਐਨ ਵੀ ਰਮੰਨਾ ਕਰ ਰਹੇ ਸਨ। ਇਨ੍ਹਾਂ ਪਟੀਸ਼ਨਾਂ ਵਿਚ ਪਿਛਲੇ ਸਾਲ ਨਿਜ਼ਾਮੂਦੀਨ ਮਰਕਜ਼ ਵਿਚ ਹੋਈ ਇਕ ਧਾਰਮਿਕ ਸਭਾ ਨੂੰ ਲੈ ਕੇ ਫੇਕ ਨਿਊਜ਼ ਦੇ ਪ੍ਰਸਾਰਣ ਤੇ ਰੋਕ ਲਗਾਉਣ ਦੇ ਲਈ ਕੇਂਦਰ ਨੂੰ ਨਿਰਦੇਸ਼ ਦੇਣ, ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਨਿੱਜੀ ਖ਼ਬਰ ਚੈਨਲਾਂ ਦੇ ਇਕ ਵਰਗ ਵਿਚ ਜੋ ਵੀ ਦਿਖਾਇਆ ਜਾ ਰਿਹਾ ਹੈ ਉਸਦਾ ਲਹਿਜ਼ਾ ਸੰਪਰਦਾਇਕ ਹੈ, ਆਖਿਰਕਾਰ ਇਸ ਨਾਲ ਦੇਸ਼ ਦਾ ਨਾਮ ਖਰਾਬ ਹੋਵੇਗਾ ਕਿ ਕਦੀ ਨਿੱਜੀ ਚੈਨਲਾਂ ਨੂੰ ਨਿਯਮਬੱਧ ਕਰਨ ਦੀ ਕੋਸ਼ਿਸ਼ ਹੋਈ ਹੈ। ਬੈਂਚ ਨੇ ਕਿਹਾ ਕਿ ਸੋਸ਼ਲ ਮੀਡੀਆ ਕੇਵਲ ਸ਼ਕਤੀਸ਼ਾਲੀ ਲੋਕਾਂ ਦੀ ਆਵਾਜ਼ ਸੁਣਦਾ ਹੈ ਤੇ ਜੱਜਾਂ ਸੰਸਥਾਵਾਂ ਖਿਲਾਫ਼ ਬਿਨਾਂ ਕਿਸੇ ਦੀ ਜਵਾਬਦੇਹੀ ਦੇ ਲਿਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਟਿਊਬ ਤੇ ਆਸਾਨੀ ਨਾਲ ਫੇਕ ਨਿਊਜ਼ ਨੂੰ ਚਲਾਇਆ ਜਾ ਰਿਹਾ ਹੈ, ਯੂਟਿਊਬ ਤੇ ਕੋਈ ਵੀ ਚੈਨਲ ਸ਼ੁਰੂ ਕਰ ਸਕਦਾ ਹੈ। ਉੱਘੇ ਟੀਵੀ ਕਲਾਕਾਰ ਤੇ ਬਿਗ ਬੌਸ ਦੇ ਜੇਤੂ ਸਿਧਾਰਥ ਸ਼ੁਕਲਾ ਦਾ ਅੱਜ ਦੇਹਾਂਤ ਹੋ ਗਿਆ ਹੈ। 40 ਸਾਲਾ ਅਦਾਕਾਰ ਦੀ ਮੌਤ ਅੱਜ ਸਵੇਰੇ ਹੋਈ ਹੈ। ਉਸਦੇ ਪਰਿਵਾਰ ਵਿਚ ਮਾਂ ਤੇ ਦੋ ਭੈਣਾਂ ਹਨ। ਜੋਹੂ ਦੇ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਹੀ ਸਥਿਤੀ ਸਪਸ਼ਟ ਹੋ ਸਕੇਗੀ। ਇਸ ਦੌਰਾਨ ਮੌਤ ਸੰਬੰਧੀ ਜਾਂਚ ਲਈ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ 5 ਸਤੰਬਰ ਨੂੰ ਖੇਤੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਵਾਈ ਜਾ ਰਹੀ ਕਿਸਾਨ ਕਾਨਫਰੰਸ ਲਈ ਤਿਆਰੀਆਂ ਜ਼ੋਰਾਂ ਤੇ ਨੇ, ਪਰ ਮੀਂਹ ਕਾਰਨ ਮੁੱਖ ਪੰਡਾਲ ਲਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਦੇ ਕਿਸਾਨ ਇਸ ਕਾਨਫਰੰਸ ਵਿਚ ਸ਼ਾਮਲ ਹੋ ਰਹੇ ਹਨ। ਰਾਸ਼ਟਰੀ ਸਵੰਮ ਸੇਵਕ ਸੰਘ RSS ਦੀ ਸਹਿਯੋਗੀ ਭਾਰਤੀ ਕਿਸਾਨ ਸੰਘ ਨੇ ਕਿਸਾਨਾਂ ਨੂੰ ਉਪਜ ਦਾ ਲਾਭਕਾਰੀ ਮੁੱਲ ਦੇਣ ਦੀ ਮੰਗ ਸਬੰਧੀ ਦਿੱਤੇ ਅਲਟੀਮੇਟਮ ਦੇ ਬਾਵਜੂਦ ਕੇਂਦਰ ਵਿਚ ਭਾਜਪਾ ਸਰਕਾਰ ਵੱਲੋਂ ਕੋਈ ਭਰੋਸਾ ਨਾ ਦੇਣ ਦੇ ਵਿਰੋਧ ਵਿਚ 8 ਸਤੰਬਰ ਨੂੰ ਦੇਸ਼ ਦੇ ਹਰ ਜ਼ਿਲ੍ਹਾ ਮੁੱਖ ਦਫ਼ਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਕਿਸਾਨ ਸੰਘ ਦੇ ਰਾਸ਼ਟਰੀ ਖਜ਼ਾਨਚੀ ਯੁਗਲ ਕਿਸ਼ੋਰ ਮਿਸ਼ਰਾ ਨੇ ਬਲੀਆ ਜ਼ਿਲ੍ਹੇ ਦੇ ਨਾਗਰਾ ਕਸਬੇ ਵਿਚ ਬੀਤੀ ਰਾਤ ਭਾਰਤੀ ਕਿਸਾਨ ਸੰਘ ਦੇ ਕੇਂਦਰੀ ਕਾਰਜਕਾਰਨੀ ਤੇ ਸੂਬਾਈ ਪ੍ਰਤੀਨਿਧਾਂ ਦੀ ਮਹੱਤਵਪੂਰਨ ਵਰਚੁਅਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸੰਗਠਨ ਨੇ ਕਿਸਾਨਾਂ ਨੂੰ ਉਪਜ ਦਾ ਢੁੱਕਵਾਂ ਮੁੱਲ ਦੇਣ ਲਈ ਮੋਦੀ ਸਰਕਾਰ ਨੂੰ 31 ਅਗਸਤ ਤੱਕ ਫੈਸਲਾ ਕਰਨ ਦਾ ਅਲਟੀਮੇਟਮ ਦਿੱਤਾ ਸੀ, ਪਰ ਸਰਕਾਰ ਨੇ ਕੋਈ ਸਕਾਰਾਤਮਕ ਸੰਕੇਤ ਨਹੀਂ ਦਿੱਤੇ। ਇਸ ਕਾਰਨ ਸੰਗਠਨ ਨੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਗੱਲ ਪੰਜਾਬ ਦੀ ਮੁਹਿੰਮ ਤਹਿਤ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰ ਸਾਹਮਣੇ ਪੁਲਿਸ ਦੀਆਂ ਰੋਕਾਂ ਤੋੜ ਕੇ ਪੰਡਾਲ ਵਿਚ ਪਹੁੰਚ ਗਏ। ਇਸ ਕਾਰਨ ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਪੁਲਿਸ ਵੱਲੋਂ ਕੀਤੇ ਲਾਠੀਚਾਰਜ ਵਿਚ 5 ਕਿਸਾਨ ਜ਼ਖਮੀ ਹੋਏ ਨੇ। ਇਸ ਮੌਕੇ ਧੱਕਾ ਮੁੱਕੀ ਵਿਚ ਕਿਸਾਨਾਂ ਦੀਆਂ ਪੱਗਾਂ ਲੈ ਗਈਆਂ ਤੇ ਰੋਹ ਵਿਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਥਿਤੀ ਬੇਹੱਦ ਤਣਾਅਪੂਰਨ ਵਾਲੀ ਬਣ ਗਈ ਅਤੇ SP ਜਗਤਪ੍ਰੀਤ ਸਿੰਘ ਨੇ ਖੁਦ ਵੀ ਹੱਥ ਵਿਚ ਡਾਂਗ ਚੁੱਕ ਲਈ। ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਥਾਂ ਥਾਂ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਅਤੇ ਸਿਰਫ ਅਕਾਲੀ ਵਰਕਰਾਂ ਨੂੰ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਸੀ। ਪੁਲਿਸ ਨੇ ਸਵੇਰੇ ਹੀ ਕਿਰਤੀ ਕਿਸਾਨ ਯੂਨੀਅਨ ਦੀ ਦਫ਼ਤਰ ਵਿਚ ਛਾਪਾ ਮਾਰਿਆ ਅਤੇ ਕੁਝ ਕਿਸਾਨ ਆਗੂ ਪੁਲਿਸ ਨੇ ਹਿਰਾਸਤ ਦੇ ਵਿਚ ਵੀ ਲੈ ਲਏ। ਪੰਡਾਲ ਕੋਲ ਪੁੱਜਣ ਬਾਅਦ ਪੁਲਿਸ ਨੇ ਕਿਸਾਨਾਂ ਤੇ ਮੁੜ ਪੂਰੀ ਤਾਕਤ ਨਾਲ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪਥਰਾਅ ਕਾਰਨ ਕਈ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਰੋਹ ਵਿਚ ਆਏ ਕਿਸਾਨਾਂ ਨੇ ਦਰਜਨ ਦੇ ਕਰੀਬ ਨਿੱਜੀ ਵਾਹਨਾਂ ਦੀ ਵੀ ਭੰਨਤੋੜ ਕੀਤੀ ਹੈ। ਪੁਲਿਸ ਨੇ ਪੱਤਰਕਾਰਾਂ ਨੂੰ ਧੱਕੇ ਮਾਰੇ, ਕਈ ਪੱਤਰਕਾਰਾਂ ਦੀਆਂ ਪੱਗਾਂ ਵੀ ਲੱਥ ਗਈਆਂ ਤੇ ਉਹਨਾਂ ਦੇ ਕੈਮਰੇ ਵੀ ਖੋਲੇ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਮੋਗਾ ਤੋਂ ਸਾਬਕਾ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸੁਖਬੀਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੇਰਾ ਸਿਆਸੀ ਜੀਵਨ ਵੀ ਮੋਗਾ ਤੋਂ ਸ਼ੁਰੂ ਹੋਇਆ ਸੀ। ਜੇਕਰ ਪੰਜਾਬ ਵਿਚ ਅਕਾਲੀ ਸਰਕਾਰ ਬਣਦੀ ਹੈ ਸਭ ਤੋਂ ਪਹਿਲਾਂ ਡੀਜ਼ਲ 10 ਰੁਪਏ ਸਸਤਾ ਕੀਤਾ ਜਾਵੇਗਾ। ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਲੇਸ਼ ਵੱਧ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਮਸਲਾ ਸੁਲਝਾਉਣ ਲਈ ਚੰਡੀਗੜ੍ਹ ਵਿਚ ਹਨ, ਪਰ ਇਸ ਦੇ ਬਾਵਜੂਦ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਈਕਮਾਨ ਨੂੰ ਮਿਲਣ ਦਿੱਲੀ ਚਲੇ ਗਏ। ਸੂਤਰਾਂ ਮੁਤਾਬਕ ਉਨ੍ਹਾਂ ਨੇ ਪਾਰਟੀ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਮਿਲਣ ਦਾ ਸਮਾਂ ਮੰਗਿਆ ਸੀ, ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ ਤੇ ਸਿੱਧੂ ਬਗੈਰ ਮੁਲਾਕਾਤ ਤੋਂ ਭਰਤ ਆਏ ਹਨ। ਕਾਂਗਰਸ ਦੀ ਪੰਜਾਬ ਇਕਾਈ ਵਿਚ ਚੱਲ ਰਹੀਆਂ ਸਮੱਸਿਆਵਾਂ ਅਜੇ ਖਤਮ ਨਹੀਂ ਹੋਈਆਂ ਨੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ। ਹਰੀਸ਼ ਰਾਵਤ ਨੇ ਮੰਨਿਆ ਹੈ ਕਿ ਪੰਜਾਬ ਕਾਂਗਰਸ ਵਿਚ ਸਭ ਕੁਝ ਠੀਕ ਨਹੀਂ ਹੈ, ਉਹ ਇਸ ਵਿਚ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੇ। ਹਰੀਸ਼ ਰਾਵਤ ਨੇ ਕਿਹਾ ਕਿ ਨਾਰਾਜ਼ ਹੋਏ ਮੰਤਰੀ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਮਿਲਣ ਨਹੀਂ ਆਏ, ਪਰ ਉਨ੍ਹਾਂ ਦਾ ਧੰਨਵਾਦ, ਕਿਉਂਕਿ ਜੇ ਉਹ ਮਿਲਦੇ ਤਾਂ ਸਾਰਾ ਦੌਰਾ ਉਨ੍ਹਾਂ ਤੇ ਕੇਂਦਰਿਤ ਹੋ ਜਾਂਦਾ। ਕੈਪਟਨ ਸਰਕਾਰ ਦੇ ਕੰਮਾਂ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਝ ਅਜਿਹੇ ਕੰਮ ਕੀਤੇ ਨੇ ਜੋ ਬਹੁਤ ਵਧੀਆ ਨੇ, ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਰਾਵਤ ਨੇ ਕਿਹਾ ਕਿ ਸਿੱਧੂ ਗੁੱਸੇ ਨਾਲ ਦਿੱਲੀ ਨਹੀਂ ਗਏ ਬਲਕਿ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਗਏ ਸਨ। ਮੈਂ ਉਹਨਾਂ ਨਾਲ ਸੰਗਠਨ ਦੇ ਵਿਸਤਾਰ ਤੇ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਰਾਵਤ ਨੇ ਇਸ਼ਾਰਿਆਂ ਵਿੱਚ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਦੀ ਸੋਚ ਆਪਸ ਦੇ ਵਿੱਚ ਮਿਲਦੀ ਹੋਵੇ। ਪੰਜਾਬ ਵਿੱਚ PPI ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਛੜੇ ਵਿਵਾਦ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ਵੱਲੋਂ ਇਸ ਮੁੱਦੇ ਤੇ ਸਿਆਸਤ ਕਰਨ ਦੇ ਦੋਸ਼ ਲਗਾਏ ਨੇ। ਅਕਾਲੀ ਦਲ ਦੇ ਬੁਲਾਰੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਨੇ ਇਸ ਸਮਝੌਤੇ ਜੇ ਰੱਦ ਕਰਨੇ ਹਨ ਤਾਂ ਕੱਲ ਦੀ ਬਜਾਏ ਅੱਜ ਕਰ ਦੇਣ ਪਰ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਬਣਾਉਣ। ਵਲਟੋਹਾ ਨੇ ਆਖਿਆ ਕਿ ਪੰਜਾਬ ਵਿੱਚ ਬਿਜਲੀ ਦੀ ਖਪਤ ਪੂਰੀ ਕਰਨ ਲਈ ਕੈਪਟਨ ਸਰਕਾਰ ਨੇ ਆਪਣੇ ਦੋਵਾਂ ਕਾਰਜਕਾਲਾਂ ਵਿੱਚ ਇੱਕ ਯੂਨਿਟ ਬਿਜਲੀ ਨਹੀਂ ਪੈਦਾ ਕੀਤੀ ਪਰ ਅਕਾਲੀ ਦਲ ਨੇ ਬਿਜਲੀ ਨੂੰ ਸਰਪਲਸ ਕੀਤਾ ਤੇ ਸਮਝੌਤੇ ਕੇਂਦਰ ਸਰਕਾਰ ਦੀਆਂ ਗਾਈਡਲਾਈਨਸ ਮੁਤਾਬਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੇ ਨੇ। ਨਾਲ ਹੀ ਬਿਜਲੀ ਦੇ ਰੇਟ ਵੀ ਜਾਇਜ਼ ਰੱਖੇ।